सिमरौ अंगद दुख निकंदन अमरदास गुर हृदय त्याव जी हृदय श्री गुरु रामदास गुण गाओ गुरु अर्जन विघ्नन के नाशक विघ्नन के नाशक हारे गोविंद शुभ मात पर काशक श्री हर राय नमो कर जोरी नमो कर जो श्री हर कृष्ण मनाओ बहोरी तेग बहादुर परम कृपाला वाहिगुरु परम कृपाला श्री गुरु गोविंद सिंह विशाल तारों तारा पर पुन पुन शीसा वाहिगुरु पुन पुन शीसा बंदों बार बार जगदीसा एक अंकारा सतगुरु तेह प्रसाद सच होए वाहिगुरु जी की फतेह है बिघन विनाशन सो जिसमें अमृत ज्ञान है माणक भगत विराग गुरु ग्रंथ साहिब उदद बंदों कर अनुराग कहां बुद्ध प्रभ तुच्छ हमारी वर्ण सके मेहमा जो तिहारी हम ना सकत कर सिफत तुम्हारी आप लेहो तुम कथा सुधारी हम ना सकत कर सिफत तुम्हारी आप लेहो तुम कथा सुधारी
सतनाम श्री वाहिगुरु साहिब जीओ एक ओंकार सतगुर प्रसाद अब शहीद बिलास पोथी लिखियते कृत कव सेवा सिंह दोहरा तव कृपा ते सतगुरु लिखू शहीद बिलास बिघन हरो मम दास के करो बुद्ध परगास
वाहिगुरु जी का खालसा वाहिगुरु जी की फतेह परम सन्मान जो गुरु की साजी नवाजी गुरु खालसा साध संगत जी आप जी समूह गुरु दे प्यारे वड्डे भागां वाले हो जो सतगुरु श्री गुरु ग्रंथ साहिब दी गोद विच बैठ के पोह दे महीने विच महान शहीदां नूं याद कर रहे हो संध्या दे दीवान सजे ने ते गुरु की पवित्र गुरबाणी दे पाठ कीर्तन आप जी ने सरवण कीते ने महाराज कलगीधर पिता जी दा परिवार इस महीने विछड़िया आनंदपुर साहब दा किला छड़िया सरसा नदी ते विछोड़े पए ते गुरु दा परिवार खेरू खेरू हो गया दो साहबजादे ते माता जी एक पासे अते वड्डे साहबजादे सतगुरु जी ते चाली सिंह चमकौर दी गढ़ी विच जूझे उस तों इलावा बहुत सारे सिंह भाई उदय सिंह जी दे नाल शाही टिब्बी ते 50 सिंह उत्थे लड़ के शहीद होए भाई जीवन सिंह दे नाल बहुत सारे सिंह सरसा दे कंडे ते जूझदे शहीदियां पा गए बहुत सारियां मातावां भैणां बीबियां बच्चे सरसा नदी च रुड़ गए सतगुरां दा बेशकीमती खजाना रुड़ गया ते नौ मन दा भारा ग्रंथ जिस ग्रंथ दा भार नौ मन सी यानी बहुत सारे वॉल्यूम बहुत सारियां जिल्दां कठियां करिए ते ओ विद्या सागर एक ग्रंथ बनदा है जेड़ा सरसा नदी दी भेट चढ़ गया सिख कौम दा गुरु खालसे पंथ दा जो नुकसान उदों होया उदा कोई हिसाब लाना सौखी गल नहीं ਜਿੰਨਾ ਕੁ ਸਾਨੂੰ ਸਾਡੇ ਇਤਿਹਾਸਕ ਗ੍ਰੰਥਾਂ ਚੋਂ ਪਤਾ ਚੱਲਦਾ ਹੈ ਉਹ ਸੰਗਤਾਂ ਤੱਕ ਪਹੁੰਚਾਉਣਾ ਸਾਡੇ ਪ੍ਰਚਾਰਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਸੋ ਇਹਨਾਂ ਦਿਨਾਂ ਵਿੱਚ ਜਿੱਥੇ ਸਤਿਗੁਰਾਂ ਦਾ ਪਰਿਵਾਰ ਸ਼ਹੀਦ ਹੋਇਆ ਉੱਥੇ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਪਰਿਵਾਰ ਵੀ ਪੰਜ ਪੁੱਤਰ ਸ਼ਹੀਦ ਹੋਏ। ਭਾਈ ਉਦੇ ਸਿੰਘ ਜੀ ਫੌਜਾਂ ਦੇ ਜਰਨੈਲ ਸਭ ਤੋਂ ਵੱਡੇ ਚੀਫ ਸਨ ਖਾਲਸੇ ਫੌਜ ਦੇ। ਭਾਈ ਉਦੇ ਸਿੰਘ ਜੀ ਸ਼ਾਹੀ ਟਿੱਬੀ ਤੇ 10 ਲੱਖ ਵੈਰੀ ਦਾ ਮੁਕਾਬਲਾ ਕਰਦੇ 50 ਸਿੰਘਾਂ ਸਮੇਤ ਸ਼ਹੀਦ ਹੋਏ। ਦੂਸਰੇ ਭਾਈ ਬਚਿੱਤਰ ਸਿੰਘ ਜਿਨ੍ਹਾਂ ਨੇ ਹਾਥੀ ਦਾ ਮੁਕਾਬਲਾ ਕੀਤਾ ਸੀ ਉਹ ਵੀ ਭਾਈ ਮਨੀ ਸਿੰਘ ਦੇ ਪੁੱਤਰ ਸਰਸਾ ਪਾਰ ਕਰਕੇ ਮਲਕਪੁਰ ਰੰਗਣਾ ਦੇ ਲਾਗੇ ਗੋਲੀ ਲੱਗੀ ਤੇ ਸਾਹਿਬਜ਼ਾਦਾ ਜੀਤ ਸਿੰਘ ਜੀ ਆਪਣੇ ਘੋੜੇ ਤੇ ਉਹਨਾਂ ਨੂੰ ਚੁੱਕ ਕੇ ਲਿਆਏ ਤੇ ਨਿਆਂਖਾਂ ਕੋਟਲਾ ਪੱਠਾ ਸਾਹਿਬ ਦੇ ਲਾਗੇ ਹੈ ਉੱਥੇ ਤਹਿ ਕੇ 3 ਦਿਨ ਭਾਈ ਸਾਹਿਬ ਵੀ ਸ਼ਹੀਦ ਹੋਏ ਭਾਈ ਬਚਿੱਤਰ ਸਿੰਘ ਜੀ। ਉਹਨਾਂ ਤੋਂ ਛੋਟੇ 3 ਹੋਰ ਭਰਾ ਸਨ ਅਜਬ ਸਿੰਘ ਅਜਾਇਬ ਸਿੰਘ ਤੇ ਅਨਕ ਸਿੰਘ ਚਮਕੌਰ ਦੀ ਗੜੀ ਚ ਸ਼ਹੀਦ ਹੋਏ। ਸੋ ਗੁਰੂ ਕੇ ਸਿੱਖਾਂ ਨੇ ਦਾਸ ਨਾਲ ਜਿਨ੍ਹਾਂ ਦਾ ਬਹੁਤ ਸਨੇਹ ਪ੍ਰੇਮ ਹੈ ਪੰਜਾਬ ਵਿੱਚ ਵੀ ਉਹਨਾਂ ਨੇ ਹੁਕਮ ਲਾਇਆ ਵੀ ਸ਼ਹੀਦ ਬਿਲਾਸ ਗ੍ਰੰਥ ਦੀ ਕਥਾ ਬਹੁਤ ਚਿਰ ਹੋ ਗਿਆ ਉਹ ਕਦੀ ਕਿਸੇ ਨੇ ਕੀਤੀ ਵੀ ਨਹੀਂ ਰਿਕਾਰਡਿੰਗ ਵੀ ਨਹੀਂ ਹੋਈ ਤੇ ਤੁਸੀਂ ਉਹਦੀ ਰਿਕਾਰਡਿੰਗ ਇਹਨਾਂ ਦਿਨਾਂ ਚ ਕਰਾਓ ਕਿਉਂਕਿ ਸ਼ਹੀਦਾਂ ਨੂੰ ਆਪਾਂ ਯਾਦ ਕਰ ਰਹੇ ਹਾਂ। ਤੋ ਭਾਈ ਮਨੀ ਸਿੰਘ ਜੀ ਦਾ ਜੋ ਇਤਿਹਾਸ ਗੁਰੂ ਸਾਹਿਬ ਜੀ ਦੀ ਬਾਣੀ ਆਉਂਦੀ ਭਿੱਖਾ ਜੀ ਦੀ ਭੱਟਾਂ ਦੇ ਸਵਈਏ ਜਿਨ੍ਹਾਂ ਦੇ ਆਪਾਂ ਸੁਣਦੇ ਹਾਂ ਸਾਰੇ ਹੀ ਭੱਟ ਭਿੱਖੇ ਦਾ ਪਰਿਵਾਰ ਸੀਗਾ। ਕੁਝ ਭਿੱਖੇ ਦੇ ਪੁੱਤਰ ਸੀ ਕੁਝ ਪੋਤਰੇ ਸੀ ਕੋਈ ਭਤੀਜੇ ਸੀ। ਇਹ ਭੱਟਾਂ ਨੇ ਗੁਰੂ ਸਾਹਿਬ ਦਾ ਇਤਿਹਾਸ ਬਹੁਤ ਸਾਂਭਿਆ ਹੋਇਆ। ਭਗਤ ਭਿੱਖਾ ਜੀ ਭਗਤ ਭੱਟ ਭਿੱਖਾ ਜੀ ਦੀ 7ਵੀਂ 8ਵੀਂ ਪੀੜ੍ਹੀ ਵਿੱਚ ਇਹ ਭਾਈ ਸੇਵਾ ਸਿੰਘ ਜੀ ਹੋਏ ਨੇ। ਮਹਾਰਾਜਾ ਰਣਜੀਤ ਸਿੰਘ ਦੇ ਨੇੜੇ ਤੇੜੇ ਇਹਨਾਂ ਦਾ ਸਮਾਂ ਬਣਦਾ ਹੈ। ਉਸ ਵੇਲੇ ਇਹਨਾਂ ਨੇ ਅੱਜ ਤੋਂ 200 ਸਾਲ ਪਹਿਲਾਂ ਇੱਕ ਗ੍ਰੰਥ ਭਾਈ ਮਨੀ ਸਿੰਘ ਬਾਰੇ ਜੋ ਉਹਨਾਂ ਦੇ ਬਜ਼ੁਰਗਾਂ ਨੇ ਗ੍ਰੰਥ 'ਚ ਭੱਟਾਂ ਦੀਆਂ ਵਹੀਆਂ 'ਚ ਲਿਖਿਆ ਸੀ ਜਾਂ ਬਜ਼ੁਰਗਾਂ ਨੇ ਦੇਖਿਆ ਸੀ ਜਾਂ ਸੁਣਿਆ ਸੀ ਉਹ ਭਾਈ ਸੇਵਾ ਸਿੰਘ ਜੀ ਤੱਕ ਪਹੁੰਚਿਆ ਤੇ ਇਹ ਗ੍ਰੰਥ ਸ਼ਹੀਦ ਬਿਲਾਸ ਉਹਨਾਂ ਨੇ ਅੱਜ ਤੋਂ ਕੋਈ 200 ਸਾਲ ਪਹਿਲਾਂ ਲਿਖਿਆ। ਸੋ ਇੱਥੋਂ ਦੀਆਂ ਸੰਗਤਾਂ ਨੇ ਹੁਕਮ ਲਾਇਆ ਤੇ ਪੰਜਾਬ ਦੀਆਂ ਸੰਗਤਾਂ ਨੇ ਵੀ ਹੁਕਮ ਲਾਇਆ ਵੀ ਸ਼ਹੀਦ ਬਿਲਾਸ ਗ੍ਰੰਥ ਦੀ ਕਥਾ ਭਾਈ ਮਨੀ ਸਿੰਘ ਜੀ ਦੀ ਸੁਣਾਈ ਜਾਵੇ ਕਿਉਂਕਿ ਇਹੋ ਜਿਹੇ ਮਹਾਂਪੁਰਸ਼ 90 ਸਾਲ ਦੀ ਉਮਰ 'ਚ ਬੰਦ ਕਟਾਏ ਨੇ। ਗੁਰੂ ਦਾ ਭਾਣਾ ਕਿਵੇਂ ਮਿੱਠਾ ਕਰਕੇ ਮੰਨੀ ਦਾ ਹੈ ਇੱਕੋ ਪਰਿਵਾਰ ਦੇ ਲਗਭਗ 60-65 ਜੀ ਸ਼ਹੀਦ ਹੋ ਜਾਣੇ ਕੋਈ ਛੋਟੀ ਗੱਲ ਨਹੀਂ ਹੈ। ਭਾਈ ਮਨੀ ਸਿੰਘ ਜੀ ਨੂੰ ਮਾਣ ਪ੍ਰਾਪਤ ਹੈ ਕਿ ਉਹਨਾਂ ਦੇ 12 ਉਹ ਭਰਾ ਸਨ। ਭਾਈ ਮਨੀ ਸਿੰਘ 12 ਭਰਾ ਸਨ, ਇੱਕ ਹੀ ਉਹਨਾਂ ਵਿੱਚੋਂ ਆਪਣੀ ਮੌਤ ਮਰਿਆ, 11 ਸ਼ਹੀਦ ਹੋਏ। ਭਾਈ ਦਿਆਲਾ ਜੀ ਜਿਹੜੇ ਦੇਗ ਚੁੱਬੜੇ ਨੇ ਭਾਈ ਮਨੀ ਸਿੰਘ ਦੇ ਸੱਕੇ ਭਰਾ ਸੀ। ਇੱਦਾਂ ਉਹਨਾਂ ਦੇ ਸਾਰੇ ਹੀ ਭਰਾ ਜਗਤ ਸਿੰਘ, ਸੋਹਣ ਸਿੰਘ, ਸੋਹਣ ਚੰਦ ਕਰਕੇ ਲਿਖਿਆ। ਇਸੇ ਤਰ੍ਹਾਂ ਭਾਈ ਜੇਠਾ ਨਾਂ ਦਾ ਭੰਗਾਣੀ ਦੇ ਜੰਗ 'ਚ ਇੱਕ ਸਿੰਘ ਸ਼ਹੀਦ ਹੋਇਆ, ਉਹ ਵੱਡਾ ਭਾਈ ਸੱਕਾ ਸੀ। ਭਾਈ ਮਨੀ ਸਿੰਘ ਦੇ 10 ਪੁੱਤਰਾਂ 'ਚੋਂ ਇਹ 7 ਜਿਹੜੇ ਨੇ ਸ਼ਹੀਦ ਹੋਏ ਨੇ। ਕੈਸੀ ਇਹੋ ਜਿਹੀ ਹਸਤੀ ਦੇ ਮਾਲਕ ਭਾਈ ਸਾਹਿਬ ਮਨੀ ਸਿੰਘ ਦੇ ਪੋਤਰੇ ਵੀ ਉਹਨਾਂ ਦੇ ਸਾਹਮਣੇ ਸ਼ਹੀਦ ਹੋਏ ਨੇ ਚੱਪੜਚਿੜੀ ਦੇ ਮੈਦਾਨ ਵਿੱਚ। ਭਾਈ ਬਚਿੱਤਰ ਸਿੰਘ ਦਾ ਪੁੱਤਰ ਸੰਗਰਾਮ ਸਿੰਘ ਸ਼ਹੀਦ ਹੋਇਆ, ਉਦੇ ਸਿੰਘ ਦਾ ਪੁੱਤਰ ਮਹਿਬੂਬ ਸਿੰਘ ਆਦਿਕ ਸ਼ਹੀਦ ਹੋਏ ਨੇ। ਉਹਨਾਂ ਸ਼ਹੀਦਾਂ ਦੀ ਇਹ ਕਥਾ ਇਸ ਗ੍ਰੰਥ ਵਿੱਚ ਆਪਾਂ ਸਾਰਿਆਂ ਨੇ ਸੁਣਨੀ, ਖਾਸ ਕਰਕੇ ਭਾਈ ਮਨੀ ਸਿੰਘ ਦਾ ਜੀਵਨ ਇਹਦੇ ਵਿੱਚ ਉਹਨਾਂ ਨੇ ਬਿਆਨ ਕੀਤਾ ਹੈ। ਗ੍ਰੰਥ ਬਹੁਤ ਵਿਸਥਾਰ ਵਾਲਾ ਨਹੀਂ, ਛੋਟਾ ਹੈ। 2-4 ਦਿਨਾਂ 'ਚ ਕੋਸ਼ਿਸ਼ ਕਰੀਏ ਵੀ ਇਹਦੀ ਭੋਗ ਸਮਾਪਤੀ ਹੋ ਜਾਵੇ। ਮਹਾਰਾਜ ਕਿਰਪਾ ਕਰਨ, ਸਾਰੀ ਸੰਗਤ ਹਾਜ਼ਰੀਆਂ ਭਰ ਕੇ ਸ਼ਹੀਦ ਭਾਈ ਮਨੀ ਸਿੰਘ ਜਿਨ੍ਹਾਂ ਨੇ ਇਸੇ ਜੰਗ ਵਿੱਚ ਸਰਸਾ ਦੀ ਨਦੀ ਦੇ ਕੰਢੇ ਤੋਂ ਚਮਕੌਰ ਤੱਕ ਆਪਣੇ 5 ਪੁੱਤਰ ਗੁਰੂ ਦੇ ਲੇਖੇ ਲਾਏ ਨੇ, ਉਹਨਾਂ ਦੀ ਕਥਾ ਸੁਣੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਕੋਈ ਵੀ ਗ੍ਰੰਥ ਸ਼ੁਰੂ ਕਰਨਾ ਹੋਵੇ ਪਹਿਲਾਂ ਮੰਗਲਾਚਰਨ ਜ਼ਰੂਰੀ ਹੁੰਦਾ। ਮੰਗਲਾਚਰਨ ਦੇ ਦੋ ਵਿਦਵਾਨਾਂ ਨੇ ਕਾਰਨ ਦੱਸੇ ਹੈ, ਕਹਿੰਦੇ ਇੱਕ ਤਾਂ ਗ੍ਰੰਥ ਦੀ ਨਿਰਵਿਘਨ ਸਮਾਪਤੀ ਹੋਵੇ, ਪਰਮਾਤਮਾ ਨੂੰ ਗੁਰੂ ਨੂੰ ਅਸੀਂ ਯਾਦ ਕਰੀਏ, ਵਾਹਿਗੁਰੂ ਨੂੰ ਜਿਹੜਾ ਕੰਮ ਸ਼ੁਰੂ ਕਰਨ ਲੱਗਿਆਂ ਵਿਘਨ ਨਾ ਪਵੇ, ਮਹਾਰਾਜ ਹੱਥ ਦੇ ਕੇ ਪੂਰਾ ਕਰ ਲੈਣ। ਦੂਜਾ ਫਾਇਦਾ ਇਹ ਹੁੰਦਾ ਵੀ ਜੇ ਗ੍ਰੰਥ ਦੇ ਮੂਲ ਵਿੱਚ ਮੰਗਲਾਚਰਨ ਕੀਤਾ ਹੋਵੇ ਤੇ ਪੜ੍ਹਨ ਵਾਲੇ ਨੂੰ ਪਤਾ ਲੱਗ ਜਾਂਦਾ ਵੀ ਜਿਹੜਾ ਲੇਖਕ ਸੀਗਾ, ਰਾਈਟਰ ਸੀ, ਉਹ ਸ਼ਰਧਾਵਾਨ ਸੀ, ਉਹ ਆਸਤਕ ਸੀ। ਜੇ ਕਿਤਾਬ ਦੇ ਪੋਥੀ ਦੇ ਗ੍ਰੰਥ ਦੇ ਸ਼ੁਰੂ ਚ ਕੋਈ ਮੰਗਲਾਚਰਨ ਨਾ ਹੋਵੇ ਤਾਂ ਤੁਸੀਂ ਸਮਝ ਲਓ ਵੀ ਉਹ ਬੰਦਾ ਕਿਸੇ ਨੂੰ ਮੰਨਦਾ ਹੀ ਨਹੀਂ ਹੋਣਾ, ਉਹ ਨਾਸਤਕ ਹੋਏਗਾ। ਇਹ ਗੱਲਾਂ ਦੋ ਜਿਹੜੀਆਂ ਨੇ ਕਾਰਨ ਬਣਦੇ ਮੰਗਲਾਚਰਨ। ਗੁਰੂ ਗ੍ਰੰਥ ਸਾਹਿਬ ਵੀ ਸ਼ੁਰੂ ਕੀਤਾ ਤੇ ਮਹਾਰਾਜ ਨੇ ਪਹਿਲਾਂ ਲਿਖਿਆ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ। ਦਸਮ ਪਾਤਸ਼ਾਹ ਦੀ ਬਾਣੀ ਸ਼ੁਰੂ ਹੋਈ ਤੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੋਈ ਵੀ ਗ੍ਰੰਥ ਸ਼ੁਰੂ ਹੁੰਦਾ ਪਹਿਲਾਂ ਮੰਗਲਾਚਰਨ ਸ਼ੁਰੂ ਹੁੰਦਾ, ਪਰਮਾਤਮਾ ਨੂੰ ਯਾਦ ਕੀਤਾ ਜਾਂਦਾ। ਕਵੀ ਸੇਵਾ ਸਿੰਘ ਜੀ ਪਹਿਲਾਂ ਲਿਖਦੇ ਨੇ ਇੱਕ ਓਅੰਕਾਰ, ਵਾਹਿਗੁਰੂ ਇੱਕ ਹੈ, ਸਭ ਨੂੰ ਪੈਦਾ ਕਰਨ ਵਾਲਾ, ਸਤ ਚੇਤਨ ਆਨੰਦ ਸਰੂਪ ਹੈ, ਸਭ ਦਾ ਬੀਜ ਰੂਪ ਹੈ ਤੇ ਉਹ ਸਾਰਿਆਂ ਦੀ ਰੱਖਿਆ ਕਰਦਾ ਹੈ। ਉਹਦੇ ਬਹੁਤ ਸਾਰੇ ਗੁਣ ਹਨ ਕਿਉਂਕਿ ਇੱਕ ਓਅੰਕਾਰ ਇਸ ਪੂਰੇ ਵਿਸ਼ਵ ਦਾ, ਪੂਰੇ ਬ੍ਰਹਮੰਡ ਦਾ ਬੀਜ ਹੈ। ਬੀਜ ਤੋਂ ਬਿਨਾਂ ਬੂਟਾ ਨਹੀਂ ਹੁੰਦਾ, ਉਸ ਓਅੰਕਾਰ ਤੋਂ ਬਿਨਾਂ ਸ੍ਰਿਸ਼ਟੀ ਹੋ ਨਹੀਂ ਸਕਦੀ। ਸਭ ਤੋਂ ਪਹਿਲਾਂ ਉਸ ਵਾਹਿਗੁਰੂ ਨੂੰ ਯਾਦ ਕਰਦੇ ਨੇ ਜਿਹੜਾ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ।
ਅੱਥ ਸ਼ਹੀਦ ਬਿਲਾਸ ਪੋਥੀ ਲਿਖੀ ਅਤੇ
ਅੱਥ ਮੈਨੇ ਹੁਣ, ਇਸ ਤੋਂ ਅੱਗੇ। ਪੁਰਾਣੇ ਗ੍ਰੰਥ ਜਦੋਂ ਵੀ ਸ਼ੁਰੂ ਹੁੰਦੇ ਨੇ ਉਹਦੇ ਚ ਪਹਿਲਾਂ ਅੱਥ ਲਿਖਿਆ ਹੁੰਦਾ, ਅੱਥ ਮੈਨੇ ਇਸ ਹੁਣ ਅੱਗੇ। ਤੋ ਹੁਣ ਇਸ ਤੋਂ ਬਾਅਦ ਸ਼ਹੀਦ ਬਿਲਾਸ ਪੋਥੀ, ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ, ਜਿਹਦੇ ਚ ਸਾਰਾ ਉਹਨਾਂ ਦੇ ਜੀਵਨ ਦਾ ਹੀ, ਸ਼ਹੀਦਾਂ ਦਾ ਹੀ ਵਰਣਨ ਹੈ, ਉਹ ਲਿਖਣ ਲੱਗੇ ਹਾਂ। ਹਾਂਜੀ,
ਕ੍ਰਿਤ ਕਵਿ ਸੇਵਾ ਸਿੰਘ।
ਇਹ ਕਵੀ ਸੇਵਾ ਸਿੰਘ ਜੀ ਕਹਿੰਦੇ ਆ ਵੀ ਮੈਨੂੰ ਕੋਲੋਂ ਮਹਾਰਾਜ ਨੇ ਸੇਵਾ ਲਈ ਹੈ, ਇਹ ਮੈਂ ਲਿਖ ਰਿਹਾ। ਕ੍ਰਿਤ ਸੇਵਾ ਸਿੰਘ ਕਵੀ ਦੀ, ਇਹ ਜਿਹੜਾ ਭਗਤ ਭਿੱਖਾ ਜੀ, ਭੱਟ ਭਿੱਖਾ ਜੀ ਹੋਏ ਨੇ, ਭਿੱਖਾ ਜੀ ਦੇ ਪੁੱਤਰ ਕੀਰਤ ਜੀ ਹੋਏ ਨੇ, ਜਿਨ੍ਹਾਂ ਦੀ ਬਾਣੀ ਜਾਂਦਾ ਇੱਕ ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ, ਉਹਦੇ ਪੁੱਤਰ ਬੋਹਿਤ ਜੀ ਹੋਏ ਨੇ। ਬੋਹਿਤ ਜੀ ਦੀ ਇਹ ਛੇਵੀਂ ਪੀੜ੍ਹੀ ਵਿੱਚ ਅੱਗੇ ਚੱਲ ਕੇ ਭਾਈ ਸੇਵਾ ਸਿੰਘ ਜੀ ਹੋਏ ਨੇ। ਹਾਂਜੀ,
ਦੋਹਰਾ ਤਵ ਕਿਰਪਾ ਤੇ ਸਤਿਗੁਰੂ ਲਿਖੂ ਸ਼ਹੀਦ ਬਿਲਾਸ।
ਭਾਈ ਸੇਵਾ ਸਿੰਘ ਕਹਿੰਦੇ, ਹੇ ਸਤਿਗੁਰੂ ਨਾਨਕ ਦੇਵ ਜੀ, ਹੇ ਗੁਰੂ ਗੋਬਿੰਦ ਸਿੰਘ ਜੀ, ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਤੁਹਾਡੀ ਕਿਰਪਾ ਨਾਲ ਮੈਂ ਇਹ ਸ਼ਹੀਦ ਬਿਲਾਸ ਗ੍ਰੰਥ ਲਿਖਣ ਲੱਗਾ ਹਾਂ।
ਬਿਗਨ ਹਰੋ ਮਮ ਦਾਸ ਕੇ ਕਰੋ ਬੁੱਧ ਪਰਗਾਸ।
ਮੈਂ ਤੁਹਾਡਾ ਦਾਸ ਹਾਂ, ਨਿਮਾਣਾ ਜਿਹਾ ਸੇਵਕ ਹਾਂ, ਇਹ ਗ੍ਰੰਥ ਸ਼ੁਰੂ ਕਰਨ ਲੱਗਾ, ਬਿਘਨ ਨਾ ਪੈਣ ਦਿਆ ਜੇ, ਮੇਰੀ ਬੁੱਧੀ ਨੂੰ ਉਜਲਾ ਕਰਿਆ ਜੇ, ਕਿਉਂਕਿ ਜਦੋਂ ਵਾਹਿਗੁਰੂ ਦੀ ਮਿਹਰਾਂ ਹੁੰਦੀਆਂ ਨੇ ਤਾਂ ਹੀ ਗ੍ਰੰਥ ਲਿਖੇ ਜਾਂਦੇ ਆ। ਆ ਕਿੰਤੂ ਪ੍ਰੰਤੂ ਕਰਨ ਵਾਲੇ ਜਿਹੜੇ ਨਾ ਕਹਿ ਦਿੰਦੇ ਸੂਰਜ ਪ੍ਰਕਾਸ਼ ਇਹ ਲਿਖਿਆ ਜੀ, ਫਲਾਣਾ ਗ੍ਰੰਥ ਉਹ ਲਿਖਿਆ ਜੀ, ਇਹਨਾਂ ਕੋਲੋਂ ਐਪਲੀਕੇਸ਼ਨ ਨਹੀਂ ਲਿਖੀ ਜਾਂਦੀ, ਸੱਤਾਂ ਵਕੀਲਾਂ ਕੋਲੋਂ ਪੁੱਛ ਕੇ ਫਿਰ ਲਿਖਦੇ। ਕੋਈ ਚਿੱਠੀ ਲਿਖਣੀ ਹੋਵੇ ਨਾ ਤੇ ਸੱਤਾਂ ਬੰਦਿਆਂ ਨੂੰ ਪੁੱਛਣਗੇ ਕੀ ਲਿਖੀਏ, ਤੇ ਇਹ ਜਿਹੜੀਆਂ ਚੀਜ਼ਾਂ ਐਡੇ ਗ੍ਰੰਥ ਲਿਖੇ ਜਾਂਦੇ ਨੇ, ਐਵੇਂ ਨਹੀਂ ਲਿਖੇ ਜਾਂਦੇ, ਉਹਦੀ ਕਿਰਪਾ ਹੁੰਦੀ ਉੱਤੋਂ। ਭਾਈ ਵੀਰ ਸਿੰਘ ਜੀ ਲਿਖਦੇ ਨੇ, ਕਵਿਤਾ ਦੀ ਦੇਵੀ ਉੱਚੇ ਨਛੱਤਰੀ ਵਸਦੀ, ਕਹਿੰਦੇ ਜਿਹੜੀ ਕਵਿਤਾ ਦੀ ਦੇਵੀ ਹੈ ਨਾ, ਉੱਪਰਲੇ ਤਾਰਿਆਂ ਚ ਕਿਤੇ ਮੰਡਲਾਂ ਚ ਰਹਿੰਦੀ ਹੈ, ਕਦੀ ਕਿਸੇ ਤੇ ਤੁੱਟਦੀ ਹੈ ਤੇ ਉਹਦੀ ਰਸਨਾ ਤੇ ਉਹਦੀ ਕਲਮ ਵਿੱਚ ਵਸ ਕੇ ਕੁਝ ਕਰ ਦਿੰਦੀ ਹੈ। ਇਹ ਕੋਈ ਸੌਖਾ ਜਿਹਾ ਕੰਮ ਨਹੀਂ ਹੁੰਦਾ, ਜਣਾ ਖੜਾ ਨਹੀਂ ਕਰ ਸਕਦਾ। ਇਹ ਕਵੀ ਜੀ ਕਹਿ ਰਹੇ ਨੇ ਕਿ ਮਹਾਰਾਜ ਤੁਹਾਡੀ ਕਿਰਪਾ, ਗੁਰੂ ਨਾਨਕ ਸਾਹਿਬ ਤੁਸੀਂ ਮਿਹਰ ਕਰੋਗੇ ਤੇ ਇਹ ਗ੍ਰੰਥ ਮੈਂ ਲਿਖ ਸਕਾਂਗਾ, ਮੇਰੀ ਬੁੱਧੀ ਚ ਤੁਸੀਂ ਪ੍ਰਕਾਸ਼ ਕਰਿਆ ਜੇ, ਤੁਸੀਂ ਮੇਰੇ ਅੱਖਰਾਂ ਵਿੱਚ ਸ਼ਕਤੀ ਪਾਇਆ ਜੇ, ਮੇਰੀ ਕਲਮ ਵਿੱਚ ਤਾਕਤ ਪਾਇਆ ਜੇ। ਹਾਂਜੀ,
ਸਵਈਆ ਹੇ ਕਰਨਾ ਨਿਧ ਮਿਹਰ ਕਰੋ ਤਉ ਚਿੱਤਰ ਬਚਿੱਤਰ ਕਥੂ ਇਹ ਲੀਲਾ।
ਹੇ ਕਰਨਾ ਦੇ ਸਾਗਰ ਵਾਹਿਗੁਰੂ, ਮਿਹਰ ਕਰੋ ਤਾਂ ਮੈਂ ਇਹ ਬੜੀ ਬਚਿੱਤਰ ਕਥਾ, ਭਾਈ ਮਨੀ ਸਿੰਘ ਜੀ ਵਰਗੇ ਮਹਾਂਪੁਰਸ਼ਾਂ ਦੀ ਕਥਾ, ਸ਼ਹੀਦਾਂ ਦੀ ਕਥਾ ਲਿਖਾਂਗਾ।
ਜਿਹ ਪੜ੍ਹਨੇ ਕਰ ਸਿਦਕ ਬੜੈ,
ਜਿਨ੍ਹਾਂ ਦੇ ਪੜ੍ਹਨ ਕਰਕੇ ਸਿਦਕ ਵਧੇਗਾ। ਸਤਸੰਗ ਜੀ, ਅਸੀਂ ਜੇ ਜਿਹੋ ਜਿਹਾ ਲਿਟਰੇਚਰ ਪੜਾਂਗੇ ਨਾ, ਓਦਾਂ ਦੀ ਸਾਡੀ ਸੁਰਤ ਹੋਣੀ ਹੈ। ਆਪਣੇ ਬੱਚਿਆਂ ਨੂੰ ਅਸੀਂ ਸ਼ਹੀਦਾਂ ਦੀਆਂ ਕਥਾ ਪੜ੍ਹਾਵਾਂਗੇ, ਗੁਰੂਆਂ ਦੀ ਕਥਾ ਪੜ੍ਹਾਵਾਂਗੇ, ਭਗਤਾਂ ਦੇ ਜੀਵਨ ਪੜ੍ਹਾਵਾਂਗੇ, ਤੇ ਇਹ ਸ਼ਹੀਦ ਭਗਤ ਸੰਤ ਤੇ ਯੋਧੇ ਬਣਨਗੇ। ਤੇ ਜੇ ਇਹਨਾਂ ਨੂੰ ਅਸੀਂ ਫਿਲਮਾਂ ਦੀਆਂ ਕਹਾਣੀਆਂ ਸਿਖਾਵਾਂਗੇ ਤੇ ਫਿਰ ਓਦਾਂ ਦੇ ਹੀ ਬਣਨਗੇ। ਜੋ ਅਸੀਂ ਪੜ੍ਹਨਾ, ਜੋ ਅਸੀਂ ਦੇਖਣਾ, ਜੋ ਅਸੀਂ ਸੁਣਨਾ, ਉਹ ਸਾਡੇ ਮਾਇੰਡ ਤੇ ਅਸਰ ਕਰਦਾ। ਇਹ ਕਥਾ ਪੜ੍ਹ ਕੇ ਸਿਦਕ ਵਧੇਗਾ। ਗੁਰੂ ਵਾਸਤੇ ਆਪਣੇ ਪਰਿਵਾਰ ਨੂੰ ਕਿਵੇਂ ਵਾਰ ਦਿੰਦੇ ਸੀ, ਗੁਰੂ ਵਾਸਤੇ ਆਪਣਾ ਜੀਵਨ ਕਿਵੇਂ ਲੇਖੇ ਲੈਂਦੇ ਸੀ, ਇਹ ਕਥਾ ਪੜ੍ਹ ਕੇ ਪਤਾ ਲੱਗੇਗਾ। ਹਾਂਜੀ,
ਉਹ ਕਾਇਰ ਸੁਣੇ ਮੁਖ ਰਹੇ ਨਾ ਪੀਲਾ,
ਕਹਿੰਦੇ ਇਹ ਕਥਾ ਪੜ੍ਹ ਕੇ ਜੇ ਕਾਇਰ ਵੀ ਬੁੱਝ ਦਿਲ ਕਮਜ਼ੋਰ ਦਿਲ ਬੰਦਾ ਵੀ ਸੁਣੇਗਾ ਨਾ, ਉਹਦਾ ਵੀ ਮੂੰਹ ਪੀੜਾ ਨਹੀਂ ਪਏਗਾ, ਭਾਵ ਉਹਦੇ ਚਿਹਰੇ ਤੇ ਵੀ ਲਾਲੀ ਆ ਜਾਏਗੀ, ਉਹ ਵੀ ਬਹਾਦਰ ਬਣੇਗਾ, ਉਹ ਵੀ ਚੜ੍ਹਦੀ ਕਲਾ ਵਿੱਚ। ਅੱਜ ਕੱਲ੍ਹ ਤੇ ਅਸੀਂ ਇੰਨੇ ਬੁੱਝ ਦਿਲ ਹੋ ਗਏ ਹਾਂ ਵੀ ਜ਼ਿੰਦਗੀ ਤੋਂ ਅਸੀਂ ਭੱਜਦੇ ਹਾਂ ਵੀ ਸੁਸਾਈਡ ਕਰ ਲੈਂਦੇ ਹਾਂ। ਹੈਂ, ਇੱਥੋਂ ਤੱਕ ਹਾਲਾਤ ਬਣ ਗਈ ਹੈ ਵੀ ਅੱਜ ਵੀ ਹੋਰ ਕੁਛ ਨਜ਼ਰ ਨਹੀਂ ਆਉਂਦਾ ਜੀ, ਕੋਈ ਗੋਲੀ ਮਾਰ ਲਈ, ਕੋਈ ਜ਼ਹਿਰ ਖਾ ਲਿਆ, ਕੋਈ ਇੰਜੈਕਸ਼ਨ ਲਾ ਲਿਆ, ਮਰ ਗਏ। ਉਹ ਕਿਹੋ ਜਿਹੇ ਬੰਦੇ ਹੋਣਗੇ ਜਿਨ੍ਹਾਂ ਦੇ ਪਰਿਵਾਰ, ਪੁੱਤਰ, ਜਵਾਨ, ਪੋਤਰੇ ਸ਼ਹੀਦ ਹੋ ਗਏ ਤੇ ਚੜ੍ਹਦੀ ਕਲਾ ਵਿੱਚ ਗੁਰੂ ਦਾ ਸ਼ੁਕਰਾਨਾ ਕਰਦੇ ਰਹੇ, ਜ਼ਿੰਦਗੀ ਨਾਲ ਜੂਝੇ ਹੋ, ਸਾਰੀਆਂ ਸਮੱਸਿਆਵਾਂ ਨਾਲ ਲੜੇ ਹੋ, ਧੰਨ ਭਾਈ ਮਨੀ ਸਿੰਘ ਵਰਗੇ। ਕਹਿੰਦੇ ਇਹ ਕਥਾ ਪੜ੍ਹੋਗੇ ਤੇ ਮੁੱਖ ਰਹਿ ਨਾ ਪੀਲਾ, ਤੁਹਾਡੇ ਚਿਹਰੇ ਤੇ ਸਿਕਰ ਨਹੀਂ ਆਵੇਗਾ, ਚੜ੍ਹਦੀ ਕਲਾ ਹੋਵੇਗੀ। ਹਾਂਜੀ,
ਅੰਗ ਅੰਗ ਕਟੇ ਨਹਿਸੀ ਕਹੀ ਜਿਹੇ,
ਕਹਿੰਦੇ ਇਹੋ ਜਿਹੇ ਮਹਾਂਪੁਰਸ਼ ਦੀ ਕਥਾ ਸੁਣਾਉਣ ਲੱਗੇ ਤੁਹਾਨੂੰ ਜਿਹਦੇ ਅੰਗ ਅੰਗ ਕੱਟੇ ਗਏ ਸੀ ਪਰ ਉਹਨੇ ਸੀ ਨਹੀਂ ਸੀ ਕੀਤੀ। ਹਾਂਜੀ,
ਸੀਸ ਦਇਓ ਸਿੱਖ ਭਇਓ ਨਾ ਢੀਲਾ,
ਧੰਨ ਭਾਈ ਮਨੀ ਸਿੰਘ ਜੀ, ਸੀਸ ਦੇ ਦਿੱਤਾ ਪਰ ਢਿੱਲੇ ਨਹੀਂ ਪਏ। ਕਹਿੰਦੇ ਜਦੋਂ ਸਰੀਰ ਦੇ ਟੋਟੇ ਹੋ ਗਏ ਸੀ, ਸੁਖਮਣੀ ਸਾਹਿਬ ਦੀਆਂ ਅਸ਼ਟਪਦੀਆਂ ਉਹਦੇ ਵਿੱਚੋਂ ਵੀ ਸੁਣਾਈ ਦਿੰਦੀਆਂ ਸਨ। ਇਹੋ ਜਿਹਾ ਜੀਵਨ ਸੀ ਭਾਈ ਮਨੀ ਸਿੰਘ ਸਾਹਿਬ ਜੀ। ਹਾਂਜੀ,
ਸੇਵਾ ਹਰੀ ਭੁਆ ਮਦ ਕਉ,
ਭਾਈ ਸੇਵਾ ਸਿੰਘ ਜੀ ਕਹਿੰਦੇ ਧਰਤੀ ਦੇ ਵਿੱਚ
ਸਮ ਸਿੰਘ ਮਨੀ ਨਹਿ ਭਇਓ ਹਠੀਲਾ,
ਭਾਈ ਮਨੀ ਸਿੰਘ ਵਰਗਾ ਕੋਈ ਹਠੀ ਨਹੀਂ ਹੋਇਆ। ਕਿਹੋ ਜਿਹਾ ਹੱਠ ਸੀ ਕਿ ਜਲਾਦ ਇੱਥੋਂ ਕੱਟਣ ਲੱਗਾ ਸੀ, ਕਹਿੰਦੇ ਨਹੀਂ ਜਲਾਦ ਇੱਥੋਂ ਅਗਲੇ ਪੋਟੇ ਤੋਂ ਘੱਟ, ਗੁੱਟ ਤੋਂ ਨਹੀਂ, ਤੇ ਪੋਟਾ ਪੋਟਾ ਕਟਵਾਇਆ ਸੀ ਤੇ ਗੁਰੂ ਦੇ ਸਿਦਕ ਨੂੰ ਨਿਭਾ ਵਿਖਾਇਆ ਸੀ। ਹਾਂਜੀ,
ਦੋਹਰਾ ਪ੍ਰਾਣ ਹਰੇ ਜਿਹੇ ਧਰਮ ਹਿੱਤ,
ਧੰਨ ਭਾਈ ਮਨੀ ਸਿੰਘ ਧਰਮ ਵਾਸਤੇ ਆਪਣੇ ਪ੍ਰਾਣ ਦਿੱਤੇ, ਆਪਣਾ ਪਰਿਵਾਰ ਵਾਰਿਆ। ਹਾਂਜੀ,
ਖਾਤਰ ਪਰ ਉਪਕਾਰ,
ਪਰ ਉਪਕਾਰ ਦੇ ਲਈ ਗੁਰੂ ਕੇ ਸਿੱਖ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸਾਰਾ ਕੁਝ ਕੀਤਾ। ਹਾਂਜੀ,
ਐਸੇ ਸਿਦਕੀ ਸਿੱਖ ਕੀ,
ਐਸੇ ਗੁਰੂ ਕੇ ਪਿਆਰੇ ਸਿਦਕੀ ਸਿੱਖ ਭਾਈ ਮਨੀ ਸਿੰਘ ਜੀ ਦੀ
ਗਾਥਾ ਕਹੂੰ ਉਚਾਰ,
ਕਥਾ ਖਾਲਸੇ ਪੰਥ ਨੂੰ ਮੈਂ ਸੁਣਾਉਣ ਲੱਗਾ ਹਾਂ।
ਭੁਆ ਮਦ ਵਿਖੇ ਜਸ ਫੈਲਿਓ,
ਕਹਿੰਦੇ ਧਰਤੀ ਦੇ ਵਿੱਚ ਸਾਰੇ ਪਾਸੇ ਜਿੱਥੋਂ ਤੱਕ ਧਰਤੀ ਦਾ ਕੋਨਾ ਹੈ, ਸਮੁੰਦਰਾਂ ਤੋਂ ਟੱਪ ਕੇ ਭਾਈ ਮਨੀ ਸਿੰਘ ਦਾ ਜਸ ਸੰਸਾਰ 'ਚ ਫੈਲਿਆ। ਆ ਜਦੋਂ ਗੋਰੇ ਵੇਖਦੇ ਨੇ ਵੀ ਆ ਕਿੱਦਾਂ ਬੰਦ ਬੰਦ ਕਟਾਰੇ ਫੋਟੋਆਂ, ਹੈਰਾਨ ਹੋ ਜਾਂਦੇ ਨੇ। ਅਸੀਂ ਤੇ ਆਪਣਾ ਇਤਿਹਾਸ ਲੋਕਾਂ ਨੂੰ ਦੱਸਦੇ ਹੀ ਨਹੀਂ, ਜਿਹੜੇ ਸਾਡਾ ਇਤਿਹਾਸ ਪੜ੍ਹਦੇ ਨੇ ਨਾ, ਗੈਰ ਕੌਮਾਂ ਦੇ ਲੋਕ, ਪੰਥ ਪ੍ਰਕਾਸ਼ ਪੜ੍ਹਦੇ ਨੇ, ਸ਼ਹੀਦ ਬਿਲਾਸ ਪੜ੍ਹਦੇ ਨੇ, ਗੁਰ ਬਿਲਾਸ ਪੜ੍ਹਦੇ ਨੇ, ਸੂਰਜ ਪ੍ਰਕਾਸ਼ ਪੜ੍ਹਦੇ ਨੇ, ਉਹ ਕਹਿੰਦੇ ਕਿਹੋ ਜਿਹਾ ਇਤਿਹਾਸ ਹੈ, ਇਹੋ ਜਿਹਾ ਇਤਿਹਾਸ ਕਿਸੇ ਦਾ ਵੀ ਨਹੀਂ। ਧੰਨ ਭਾਈ ਮਨੀ ਸਿੰਘ ਸਾਹਿਬ ਜੀ, ਸਾਰੇ ਪਾਸੇ ਸੰਸਾਰ 'ਚ ਜਸ ਫੈਲਿਆ ਉਹਨਾਂ ਦਾ। ਹਾਂਜੀ,
ਸੁਰ ਲੋਕ ਭਈ ਜਿਹ ਜੈ
ਜੈ ਜੈ, ਉਹਨਾਂ ਦੀ ਸੰਸਾਰ ਵਿੱਚ ਵੀ ਜੈ ਜੈਕਾਰ ਹੈ ਤੇ ਦੇਵ ਲੋਕ ਵਿੱਚ ਵੀ ਉਹਨਾਂ ਦੀ, ਸੱਚਖੰਡ ਵਿੱਚ ਵੀ ਜੈ ਜੈਕਾਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਹੋਈ ਹੈ।
ਕਥਾ ਸੁਣੋ ਸੁਭ ਤਾਹੇ ਕੀ,
ਉਸ ਭਾਈ ਮਨੀ ਸਿੰਘ ਦੀ ਸੋਹਣੀ ਸੁਭ ਕਥਾ ਸੁਣੋ।
ਮਨੀ ਸਿੰਘ ਕੀ ਐ,
ਇਹ ਭਾਈ ਮਨੀ ਸਿੰਘ ਦੀ ਕਥਾ ਹੈ, ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਦਾ ਜੀਵਨ ਹੈ ਜੋ ਤੁਹਾਨੂੰ ਸੁਣਾਉਣ ਲੱਗੇ ਆ।
ਚੌਪਈ ਮਨੀ ਸਿੰਘ ਕੀ ਕਹਿ ਹੋ ਗਾਥਾ,
ਭਾਈ ਸੇਵਾ ਸਿੰਘ ਕਹਿੰਦੇ ਭਾਈ ਮਨੀ ਸਿੰਘ ਦੀ ਕਥਾ ਕਵਾਂਗਾ। ਹਾਂਜੀ,
ਲਿਖੀ ਸੁਣੀ ਜੈਸ ਹਮ ਕਥਾ,
ਜੋ ਅਸੀਂ ਆਪਣੇ ਬਜ਼ੁਰਗਾਂ ਤੋਂ, ਆਪਣੇ ਵੱਡਿਆਂ ਤੋਂ ਸੁਣੀ ਹੈ। ਇਹ ਭੱਟਾਂ ਦੇ ਬਜ਼ੁਰਗਾਂ ਨੇ ਜਿਹੜੀ ਵਹੀਆਂ ਵਿੱਚ ਖਾਤੇ ਲਿਖ ਕੇ ਰੱਖੇ ਹੋਏ ਸਨ, ਉਹ ਪੀੜ੍ਹੀ ਦਰ ਪੀੜ੍ਹੀ ਉਹ ਦੱਸਦੇ ਸਨ ਆਪਣੇ ਪੁੱਤਰ ਪੋਤਿਆਂ ਨੂੰ, ਉਹ ਮੈਂ ਜੋ ਪੜ੍ਹੀ ਹੈ ਉਹ ਮੈਂ ਸੁਣਾਵਾਂਗਾ। ਹਾਂਜੀ,
ਨਿਕਟ ਮੁਲਤਾਨ ਅਲੀਪੁਰ ਜੋ,
ਸਾਧ ਸੰਗਤ ਜੀ, ਮੁਲਤਾਨ ਦੇ ਵਿੱਚ, ਮੁਲਤਾਨ ਦੇ ਲਾਗੇ ਇੱਕ ਪਿੰਡ ਹੈ ਅਲੀਪੁਰ, ਅਲੀਪੁਰ ਉਸ ਪਿੰਡ ਦੇ ਵਿੱਚ
ਰਹਿਨੇ ਹਾਰ ਤਹਾਂ ਕਾ ਸਉ,
ਉਥੋਂ ਦੇ ਸਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ। ਹਾਂਜੀ,
ਇਨਕੇ ਵੱਡੇ ਵਡੇਰੇ ਸਾਰੇ,
ਇਹਨਾਂ ਦੇ ਜਿਹੜੇ ਵੱਡੇ ਵਡੇਰੇ ਸਨ, ਮਨੀ ਸਿੰਘ ਦੇ ਪਿਤਾ ਭਾਈ ਮਾਈ ਦਾਸ ਜੀ ਤੇ ਇਹਨਾਂ ਦੇ ਦਾਦਾ ਭਾਈ ਬੱਲੂ ਜੀ। ਭਾਈ ਬੱਲੂ ਜੀ ਨੇ ਮੁਰਤਜ਼ਾ ਖਾਨ ਨੂੰ ਮਾਰ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹੀਦੀ ਪ੍ਰਾਪਤ ਕੀਤੀ ਸੀ 1734 ਦੇ ਵਿੱਚ। ਛੇਵੇਂ ਪਾਤਸ਼ਾਹ ਨੇ ਜਿਹੜਾ ਜੰਗ ਲੜਿਆ ਨਾ, ਉਸ ਜੰਗ ਵਿੱਚ ਭਾਈ ਬੱਲੂ ਜੀ ਸ਼ਹੀਦ ਹੋਏ ਤੇ ਦੁਸ਼ਮਣ ਨੂੰ ਮਾਰ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਿਹੜਾ ਮੁਰਤਜ਼ਾ ਖਾਨ ਗ੍ਰਿਫ਼ਤਾਰ ਕਰਕੇ ਲੈ ਗਿਆ ਸੀ, ਉਹਨੂੰ ਬੱਲੂ ਨੇ ਮਾਰਿਆ ਸੀ। ਬਦਲਾ ਲਿਆ ਸੀ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦਾ। ਭਾਈ ਮਨੀ ਸਿੰਘ ਸਾਹਿਬ ਦਾ ਦਾਦਾ ਬੱਲੂ ਬੜਾ ਮਹਾਨ ਸ਼ਹੀਦ ਹੋਇਆ ਹੈ। ਹਾਂਜੀ,
ਆਦਿ ਸਿੱਖ ਗੁਰ ਕੇ ਭਾਰੇ,
ਇਹ ਗੁਰੂ ਕੇ ਆਦਿ ਸਿੱਖ ਸਨ। ਗੁਰੂ ਅਮਰਦਾਸ ਦੇ ਸਮੇਂ ਤੋਂ, ਗੁਰੂ ਅਰਜਨ ਰਾਮਦਾਸ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਇਹਨਾਂ ਸਿੱਖੀ ਧਾਰਨ ਕੀਤੀ ਸੀ। ਹਾਂਜੀ,
ਬੱਲੂ ਰਾਓ ਇੱਕ ਵੀਰ ਬਹਾਦਰ,
ਇਹਨਾਂ ਵਿੱਚ ਇੱਕ ਬੱਲੂ ਹੋਇਆ, ਬੜਾ ਬਹਾਦਰ, ਬੜਾ ਯੋਧਾ ਸੀ। ਹਾਂਜੀ,
ਰਹੇ ਖਸ਼ਟਮ ਗੁਰ ਕੇ ਸਾਦਰ,
ਛੇਵੇਂ ਪਾਤਸ਼ਾਹ ਦੀ ਫੌਜ ਵਿੱਚ ਉਹ ਵੱਡਾ ਜਰਨੈਲ ਸੀ ਭਾਈ ਬੱਲੂ। ਹਾਂਜੀ,
ਹੋਏ ਅਗਰ ਮਾਰੇ ਤੁਰਕੇਰੀ,
ਉਹਨੇ ਤੁਰਕਾਂ ਦੇ ਸਾਹਮਣੇ ਜੰਗ ਕੀਤਾ, ਅੱਗੇ ਵੱਧ ਕੇ ਲੜਿਆ। ਪਹਿਲੀ ਜੰਗ ਜਦੋਂ ਅੰਮ੍ਰਿਤਸਰ ਦੀ ਹੋਈ, ਉਹਨੇ ਤੁਰਕਾਂ ਨੂੰ ਮਾਰ ਕੇ ਸ਼ਹੀਦੀ ਪਾਈ।
ਸਾਂਗ ਹੁਤੋ ਕਰ ਦਵਾਦਸ਼ ਸੇਰੀ,
ਕਹਿੰਦੇ ਬੱਲੂ ਦੇ ਹੱਥ ਦਾ ਬਰਛਾ 12 ਸੇਰ ਦਾ ਸੀ। 12 ਸੇਰ, 12 ਕਿਲੋ ਭਾਰ ਜਿਹੜਾ ਬਰਛੇ ਦਾ ਸੀਗਾ। ਜਦੋਂ ਉਹ ਮਾਰਦਾ ਸੀ ਨਾ, ਤੇ ਬੰਦੇ ਦੀ ਛਾਤੀ ਪਾੜ ਕੇ ਘੋੜੇ ਦੀ ਪਿੱਠ ਚ ਧੱਸ ਜਾਂਦਾ ਸੀ। ਤੇ ਉਹ ਇਹੋ ਜਿਹਾ ਬਲੀ ਸੀ ਭਾਈ ਬੱਲੂ। 12 ਸੇਰ ਦੀ ਸਾਂਗ ਰੱਖਦਾ ਸੀ। ਸਾਂਗ ਉਹ ਹੁੰਦੀ ਹੈ ਜਿਹਦੀ, ਜਿਹੜੀ ਬਰਛਾ ਤਾਂ ਹੁੰਦਾ ਹੀ ਹੈ ਲੋਹੇ ਦਾ, ਜਿਹੜਾ ਪਿੱਛੇ ਡੰਡਾ ਨਾ, ਉਹ ਲੱਕੜ ਦਾ ਨਹੀਂ ਹੁੰਦਾ, ਬਾਂਸ ਦਾ ਨਹੀਂ ਹੁੰਦਾ, ਉਹ ਲੋਹੇ ਦਾ ਹੀ ਹੁੰਦਾ। ਜਿਹੜਾ ਲੋਹੇ ਦਾ ਉਹਦੇ ਪਿੱਛੇ ਪਾਇਪ ਹੁੰਦਾ, ਬੜਾ ਸਖ਼ਤ, ਤੇ ਉਹਨੂੰ ਸਾਂਗ ਕਹਿੰਦੇ। ਜਾਂ ਸਾਂਗ ਬੱਲੂ ਦੀ ਮਸ਼ਹੂਰ ਹੈ, ਜਾਂ ਸਾਂਗ ਮਾਈ ਭਾਗੋ ਦੀ ਮਸ਼ਹੂਰ ਹੈ। ਮਾਈ ਭਾਗੋ ਵੀ ਸਾਂਗ ਰੱਖਦੀ ਸੀ, ਤੇ ਇੱਦਾਂ ਹੋਰ ਵੀ ਸਿੰਘ ਰੱਖਦੇ ਸੀ। ਭਾਈ ਬੱਲੂ ਸਾਂਗ ਮਾਰ ਕੇ ਨਾ ਦੁਸ਼ਮਣ ਦੀ ਛਾਤੀ ਚੋਂ ਘੋੜੇ ਤੇ ਧਸਾ ਦਿੰਦਾ ਸੀ। ਹਾਂਜੀ,
ਹੁਤੋ ਬਲੰਦ ਬਾਹ ਬਲ ਭਾਰੀ,
ਭਾਈ ਬੱਲੂ ਬੜਾ ਬਲੀ ਯੋਧਾ, ਬਹੁਤ ਜਵਾਨ, 6 ਫੁੱਟ ਲੰਮਾ ਉੱਚਾ ਜਵਾਨ ਸੀਗਾ। ਹਾਂਜੀ,
ਉਦੇ ਦੀਪ ਕੇ ਬੰਸ ਮਝਾਰੀ,
ਇਸ ਬੱਲੂ ਦੇ ਵੱਡੇ ਵਡੇਰਿਆਂ ਚ ਉਦੇ ਦੀਪ ਹੋਇਆ ਰਾਜਾ। ਉਦੇ ਦੀਪ ਰਾਜਪੂਤ ਪੁਆਰ, ਇੱਕ ਰਾਜਾ ਸੰਤਲ ਹੋਇਆ ਸਾਧ ਸਿੰਘ ਜੀ, ਉਹ 950 ਚ ਉਹਦੀ ਡੈਥ ਹੋਈ ਹੈ। ਪਵਾਰ ਉਹਦਾ ਗੋਤ ਸੀ, ਰਾਜਪੂਤ ਰਾਜਸਥਾਨ ਦਾ। ਜਦੋਂ ਉਧਰ ਮੁਸਲਮਾਨਾਂ ਨੇ ਰਾਜਪੂਤਾਂ ਕੋਲੋਂ ਰਾਜ ਖੋਹ ਲਏ, ਜੰਗਾਂ ਹੋਈਆਂ, ਤੇ ਇਹ ਫਿਰ ਪਰਿਵਾਰ ਉਥੋਂ ਉੱਜੜ ਕੇ ਪੰਜਾਬ ਵਾਲੇ ਪਾਸੇ ਨੂੰ ਆਇਆ। ਪਹਿਲਾਂ ਭਾਈ ਮਨੀ ਸਿੰਘ ਦੇ ਵਡੇਰੇ ਨਾਣ ਰਹਿੰਦੇ ਸਨ। ਆਪ ਸਾਡੇ ਅੰਬਾਲੇ ਤੋਂ ਕੋਈ 40-50 ਮੀਲ ਉੱਪਰ ਜਾਈਏ ਨਾ, ਇੱਕ ਨਾਣ ਸ਼ਹਿਰ ਹੈ, ਤੇ ਉਹ ਪਟਪੌਂਟਾ ਸਾਹਿਬ ਦੇ ਨੇੜੇ ਹੈ। ਨਾਣ ਦਾ ਰਾਜਾ ਮੇਦਨੀ ਪ੍ਰਕਾਸ਼ ਹੋਇਆ, ਜਿਹੜਾ 10ਵੇਂ ਪਾਤਸ਼ਾਹ ਮਹਾਰਾਜ ਨੂੰ ਆਪਣੇ ਕੋਲ ਪੌਂਟੇ ਸਾਹਿਬ ਲੈ ਗਿਆ ਸੀ। ਉੱਥੇ ਭਾਈ ਮਨੀ ਸਿੰਘ ਦੇ ਵੱਡੇ ਦਾਦੇ ਪੜਦਾਦੇ ਪਹਿਲਾਂ 150 ਸਾਲ ਉੱਥੇ ਰਹੇ ਸਨ। ਉੱਥੋਂ ਫਿਰ ਭਾਈ ਮਨੀ ਸਿੰਘ ਦੇ ਦਾਦੇ ਪੜਦਾਦੇ ਅਲੀਪੁਰ ਮੁਲਤਾਨ ਚਲੇ ਗਏ ਸਨ। ਉੱਥੇ ਫਿਰ ਭਾਈ ਬੱਲੂ ਸਾਹਿਬ ਜੀ ਹੋਏ ਨੇ, ਜਿਹੜੇ ਮਹਾਰਾਜ 6ਵੇਂ ਪਾਤਸ਼ਾਹ ਦੇ ਜਰਨੈਲ ਬਣ ਕੇ ਜੰਗ ਚ ਲੜੇ ਤੇ ਸ਼ਹੀਦ ਹੋਏ ਨੇ। ਹਾਂਜੀ,
ਬੱਲੂ ਕਾ ਸੁਤ ਮਾਈ ਦਾਸ,
ਉਸ ਬੱਲੂ ਦਾ ਪੁੱਤਰ ਮਾਈ ਦਾਸ ਹੋਇਆ। ਭਾਈ ਬੱਲੂ ਦੇ ਪੁੱਤਰ ਕਹਿੰਦੇ ਆ, 14 ਪੁੱਤਰ ਸੀ ਉਹਦੇ, 14 ਵਿਚੋਂ ਇੱਕ ਦਾ ਨਾਂ ਸੀ ਮਾਈ ਦਾਸ। ਹਾਂਜੀ,
ਹੇ ਗੁਰਦਰਸ਼ਨ ਜਿਹੇ ਪਿਆਸ,
ਭਾਈ ਮਾਈ ਦਾਸ ਵੀ ਗੁਰੂ ਦੇ ਚਰਨਾਂ ਦਾ ਬਹੁਤ ਪਿਆਰਾ ਸੀ। ਅੰਮ੍ਰਿਤ ਵੇਲੇ ਉੱਠਣਾ, ਗੁਰਬਾਣੀ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨਾ, ਸੁਖਮਣੀ ਸਾਹਿਬ ਦਾ ਪਾਠ ਕਰਨਾ, ਤੇ ਹਰ ਵੇਲੇ ਵਾਹਿਗੁਰੂ 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 ਜਪਦੇ ਰਹਿਣਾ। ਸ੍ਰੀ ਅੰਮ੍ਰਿਤਸਰ ਆ ਕੇ, ਕਰਤਾਰਪੁਰ ਸਾਹਿਬ ਆ ਕੇ, ਕੀਰਤਪੁਰ ਸਾਹਿਬ ਆ ਕੇ ਗੁਰੂਆਂ ਦੇ ਦਰਸ਼ਨ ਕਰਨੇ, ਸੇਵਾ ਕਰਨੀ। ਹਾਂਜੀ,
ਗੁਰ ਆਗੇ ਰਹਿ ਸੇਵਕ ਮਾਵੇ,
ਭਾਈ ਮਾਈ ਦਾਸ ਗੁਰੂ ਕਾ ਪ੍ਰੇਮੀ ਸਿੱਖ, ਆਪਣੇ ਪਿਤਾ ਦੀ ਤਰ੍ਹਾਂ ਗੁਰੂ ਘਰ ਦਾ ਸੇਵਕ, ਹਰ ਵੇਲੇ ਸੇਵਾ ਚ ਰਹਿੰਦਾ ਸੀ। ਜਦੋਂ ਦਿਲ ਕਰਦਾ ਸੀ ਆਪਣੇ ਪਿੰਡੋਂ ਮੁਲਤਾਨ ਤੋਂ, ਅਲੀਪੁਰ ਤੋਂ ਚੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰੂ ਹਰ ਰਾਏ ਸਾਹਿਬ ਕੋਲ ਆ ਜਾਂਦਾ ਸੀ। ਹਾਂਜੀ,
ਰਾਓ ਬੱਲੂ ਕਾ ਨਾਮ ਚੜਾਵੇ,
ਆਪਣੇ ਪਿਤਾ ਬਾਪਿਤ ਬਾਪ ਭਾਈ ਬੱਲੂ ਦੇ ਨਾਂ ਨੂੰ ਰੋਸ਼ਨ ਕਰਦਾ ਸੀ। ਸਾਰੇ ਕਹਿੰਦੇ ਸੀ ਵੀ ਸ਼ਹੀਦ ਦਾ ਪੁੱਤਰ ਹੈ, ਗੁਰੂ ਘਰ ਦਾ ਸੇਵਕ ਹੈ। ਹਾਂਜੀ,
ਦਵਾਦਸ਼ ਪੁੱਤ ਇਸੀ ਕੇ ਆਏ,
ਇਹਦੇ ਅੱਗੋਂ ਫਿਰ ਕਹਿੰਦੇ 12 ਪੁੱਤਰ ਹੋਏ, ਭਾਈ ਮਾਈ ਦਾਸ ਦੇ 12 ਪੁੱਤਰ ਹੋਏ।
ਸੇਵਾ ਹਰੀ ਪੁਨ ਭਾਖ ਸੁਣਾਏ,
ਉਹਨਾਂ ਦੇ ਨਾਂ, ਉਹ ਜਿਹੜੇ 12 ਪੁੱਤਰ ਮਾਈ ਦਾਸ ਦੇ ਘਰ ਜੰਮੇ, ਉਹਨਾਂ ਦੇ ਨਾਂ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਕਵੀ ਲਿਖ ਰਹੇ ਨੇ। ਹਾਂਜੀ,
ਦੋਹਰਾ ਜੇ ਸੱਠ ਸੁਤ ਜੇਠਾ ਭੈਓ,
ਇਹਨਾਂ ਚੋਂ ਸਭ ਤੋਂ ਵੱਡੇ ਦਾ ਨਾਂ ਸੀ ਜੇਠਾ, ਜਿਹੜਾ ਭੰਗਾਣੀ ਦੇ ਜੰਗ ਚ ਸ਼ਹੀਦ ਹੋਇਆ ਜੀ, ਪੌਂਟੇ ਸਾਹਿਬ ਦੇ ਲਾਗੇ। ਉਹਦਾ ਭਟਵਈਆਂ ਚ ਡੇਟ ਭੰਗਾਣੀ ਦੀ ਜਿਹੜੀ ਮਿਲਦੀ, ਉਹ ਚ ਲਿਖਿਆ ਹੋਇਆ ਵੀ ਜੇਠਾ ਪੁੱਤਰ ਮਾਈ ਦਾਸ ਕਾ, ਪੋਤਾ ਬੱਲੂ ਕਾ, ਪੜੋਤਾ ਮੂਲੇ ਕਾ, ਬੰਸ ਬੀਂਜੇ ਕਾ, ਭੰਗਾਣੀ ਕੇ ਮਲਹਾਨ, ਰਾਜੇ ਕੀ ਗੈਲ ਫੌਜ ਗੈਲ, ਜੂਝ ਦਾ ਸਾਹਮਣੇ ਮੱਥੇ ਸ਼ਹੀਦ ਹੁਆ। ਇਹ ਪੁਰਾਣੀਆਂ ਲਿਖਤਾਂ ਚੋਂ ਇੱਥੇ ਜਨ ਟੁੱਕਾਂ ਦਿੱਤੀਆਂ ਹੋਈਆਂ ਸੇਵਾ ਸਿੰਘ ਨੇ ਥੱਲੇ, ਇਹ ਗਿਆਨੀ ਗਰਜਾ ਸਿੰਘ ਜੀ ਹੋਏ, ਉਹਨਾਂ ਨੇ ਗ੍ਰੰਥ ਸੰਪਾਦਨ ਕੀਤਾ ਸੀ, ਅੱਜ ਤੋਂ 50-60 ਸਾਲ ਪਹਿਲਾਂ ਇਹ ਗ੍ਰੰਥ ਛਪਿਆ ਹੋਇਆ, ਅੱਜ ਦਾ ਨਹੀਂ ਛਪਿਆ ਹੋਇਆ। ਸੋ ਇਹ ਇਹਦੇ ਵਿੱਚ ਲਿਖਿਆ ਬਈ ਭਾਈ ਜੇਠਾ ਵੱਡਾ ਪੁੱਤਰ ਸੀ ਜਿਹੜਾ ਪੰਘਾਣੀ ਦੇ ਜੰਗ 'ਚ, ਭਾਈ ਮਨੀ ਸਿੰਘ ਦਾ ਵੱਡਾ ਭਰਾ, ਮਾਈਦਾਸ ਦਾ ਪੁੱਤਰ, ਪੰਘਾਣੀ ਦੇ ਜੰਗ 'ਚ ਸ਼ਹੀਦ, ਜੇਸ਼ਤ ਸੁੱਤ ਜੇਠਾ ਪਇਓ, ਹਾਂਜੀ,
ਦਿਆਲ ਦਾਸ ਸੁੱਤ ਦੂਜ,
ਦੂਜਾ ਪੁੱਤਰ ਸੀ ਭਾਈ ਦਿਆਲਾ ਦਿਆਲ ਦਾਸ, ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਚਾਂਦਨੀ ਚੌਂਕ ਦੇ ਵਿੱਚ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ, ਤੇ ਦੇਗ ਦੇ ਵਿੱਚ ਬੈਠੇ ਸਰੀਰ ਸ਼ਾਂਤ ਹੋ ਗਿਆ, ਪਰ ਸ੍ਰੀ ਜਪਜੀ ਸਾਹਿਬ ਦਾ ਪਾਠ ਉੱਥੇ ਵੀ ਸੁਣਾਈ ਦੇ ਰਿਹਾ ਸੀ। ਹਾਂਜੀ,
ਮਨੀ ਰਾਮ ਤੀਸਰ ਭਇਓ,
ਤੀਜਾ ਪੁੱਤਰ ਮਨੀ ਰਾਮ ਹੋਇਆ ਬਾਅਦ ਵਿੱਚ, ਜਿਨ੍ਹਾਂ ਨੂੰ ਅਸੀਂ ਸ਼ਹੀਦ ਭਾਈ ਮਨੀ ਸਿੰਘ ਜੀ ਕਰਕੇ ਜਾਣਦੇ ਹਾਂ, ਖੰਡੇ ਦਾ ਅੰਮ੍ਰਿਤ ਛੱਕ ਕੇ ਮਨੀ ਸਿੰਘ ਜੀ ਬਣ ਗਏ। ਪਹਿਲਾ ਇਹਨਾਂ ਦਾ ਨਾਮ ਮਨੀ ਰਾਮ ਸੀ, ਪਹਿਲਾ ਪੁੱਤਰ ਜੇਠਾ ਤੇ ਦੂਜਾ ਪੁੱਤਰ ਦਿਆਲਾ ਭਾਈ ਦਿਆਲ ਦਾਸ, ਤੀਜੇ ਪੁੱਤਰ ਭਾਈ ਮਨੀ ਸਿੰਘ ਜੀ ਹੋਏ। ਹਾਂਜੀ,
ਤ੍ਰਿਤੀ ਗੁਣੀ ਕੁਲ ਪੂਜ,
ਇਹ ਬੜੇ ਗੁਣੀ ਪੁੱਤਰ ਹੋਏ ਨੇ ਜਿਨ੍ਹਾਂ ਨੇ ਗੁਰੂ ਵਾਸਤੇ ਜਾਨਾਂ ਵਾਰੀਆਂ, ਸ਼ਹੀਦੀਆਂ ਪਾਈਆਂ, ਸਕੇ ਭਾਈ ਸਨ। ਹਾਂਜੀ,
ਦੁਨੀਆਂ ਮਾਨਾ ਅਮਰ ਚੰਦ,
ਤੀਜੇ ਦਾ ਨਾਂ ਸੀ ਦੁਨੀਆ, ਚੌਥੇ ਦਾ ਨਾਂ ਸੀ ਦੁਨੀਆ ਤੇ ਪੰਜਵੇਂ ਦਾ ਨਾਂ ਸੀ ਮਾਨਾ ਮਾਨ ਸਿੰਘ। ਚਮਕੌਰ ਦੀ ਗੜੀ ਚ ਮਹਾਰਾਜ ਦਸਵੇਂ ਪਾਤਸ਼ਾਹ ਦੇ ਨਾਲ ਰਿਹਾ, ਜਦੋਂ ਮਹਾਰਾਜ ਗੜੀ ਚੋਂ ਨਿਕਲੇ ਨਾ ਉੱਚਦੇ ਵਾਹਿਗੁਰੂ ਤਾੜੀ ਮਾਰ ਕੇ ਪੀਰੇ ਹਿੰਦ ਮੇ ਰਵਦ, ਉਦੋਂ ਭਾਈ ਮਾਨ ਸਿੰਘ, ਧਰਮ ਸਿੰਘ ਤੇ ਦਇਆ ਸਿੰਘ ਨਾਲ ਸਨ, ਮਾਛੀਵਾੜੇ ਮਹਾਰਾਜ ਦੇ ਨਾਲ ਮਾਨ ਸਿੰਘ, ਚਿਤੌੜਗੜ੍ਹ ਜਾ ਕੇ ਸ਼ਹੀਦ ਹੋਇਆ, ਚਿਤੌੜਗੜ੍ਹ ਭਾਈ ਮਾਨ ਸਿੰਘ ਸ਼ਹੀਦ ਹੋਏ ਜਾ ਕੇ, ਉਹ ਮਾਨਾ ਅਤੇ ਅੱਗੇ ਅਮਰਚੰਦ, ਅਮਰਚੰਦ ਜਿਹੜਾ ਬਾਅਦ ਚ ਸ਼ਹੀਦ ਹੋਇਆ। ਹਾਂਜੀ,
ਸਪਤਮ ਭਇਓ ਰੂਪਾਏ,
ਅੱਗੇ ਰੂਪ ਚੰਦ ਸਤਵਾਂ ਪੁੱਤਰ ਹੋਇਆ। ਹਾਂਜੀ,
ਮਦਰੀ ਥੀ ਇਹ ਸਾਤ ਸੁੱਤ,
ਦੋ ਵਿਆਹ ਸਨ ਮਾਈ ਦਾਸ ਦੇ, ਉਹ ਉਹਨਾਂ ਦੀ ਮਾਂ ਸੀ ਮਦਰੀ, ਇਹਨਾਂ ਜਿਹੜੇ ਸੱਤ ਸਨ ਦੇ ਨਾਂ ਦਾ, ਮਾਵਾਂ ਦਾ ਨਾਂ ਮਦਰੀ ਸੀ। ਹਾਂਜੀ,
ਤੇਜ ਭਾਨ ਸਮ ਆਏ,
ਬੜੇ ਸੂਰਜ ਵਰਗੇ ਪ੍ਰਕਾਸ਼ ਵਾਲੇ ਪੁੱਤਰ ਸਨ ਇਹ। ਹਾਂਜੀ,
ਚੌਪੇ ਅਵਰ ਲੜਕੀ ਨੇ ਸੁੱਤ ਜਾਏ,
ਤੇ ਇੱਕ ਉਹਨਾਂ ਦੀ ਦੂਜੀ ਮਾਂ ਸੀ ਜਿਹਨੂੰ ਸਟੈਪ ਮਦਰ ਕਹਿੰਦੇ ਹਾਂ ਆਪਾਂ, ਮਤਰੇਈ ਮਾਂ, ਉਹਦੇ ਚੋਂ ਪੰਜ ਪੁੱਤਰ ਜੰਮੇ ਸਨ, ਉਹ ਕਿਹੜੇ ਸਨ? ਹਾਂਜੀ,
ਜਗਤੂ ਸੋਹਣਾ ਲਹਿਣਾ ਰਾਏ,
ਭਾਈ ਜਗਤੂ ਜਿਹੜਾ ਭਾਈ ਮਨੀ ਸਿੰਘ ਜਦੋਂ ਬੰਦ ਬੰਦ ਕੱਟੇ ਉਸੇ ਦਿਨ ਸ਼ਹੀਦ ਹੋਇਆ ਜਗਤ ਸਿੰਘ, ਜਗਤੂ ਸੋਹਣਾ, ਜਗਤੂ ਦੁਬਾਰਾ ਪੜ੍ਹਦਾ ਕੋਈ ਗੱਲ ਨੀ, ਤੈਨੂੰ ਘਬਰਾ ਨੀ,
ਜਗਤੂ ਸੋਹਣਾ ਲਹਿਣਾ ਰਾਏ
ਤੇ ਭਾਈ ਲਹਿਣਾ, ਇਹ ਸਾਰੇ ਉਹਦੇ ਭਰਾ ਸਨ। ਹਾਂਜੀ,
ਹਰੀ ਚੰਦ ਪੰਚਮ ਭੈਓ ਪੂਤ,
ਪੰਜਵਾਂ ਪੁੱਤਰ ਹਰੀ ਚੰਦ ਸੀ, ਯਾਨੀ ਬਾਰਵਾਂ, ਮਾਵਾਂ ਦੋ ਸਨ ਨਾ, ਇੱਕ ਚੋਂ ਸੱਤ ਪੁੱਤਰ ਹੋਏ, ਦੂਜੀ ਵਿਚੋਂ ਪੰਜ ਹੋਏ ਮਾਈ ਦਾਸ ਦੇ। ਹਾਂਜੀ,
ਪੰਚੋ ਪਾਂਡਵ ਸਮ ਮਜਬੂਤ,
ਇਹ ਪੰਜੇ ਪਾਂਡਵਾਂ ਦੀ ਤਰ੍ਹਾਂ ਬੜੇ ਬਲੀ ਸਨ।
ਦਵਾਦਸ਼ ਰਵੀ ਜਗਤ ਇਹ ਭੈ,
ਜਿਵੇਂ ਬਾਰਾਂ ਸੂਰਜ ਹੁੰਦੇ ਨੇ ਨਾ, ਇਹ ਕਹਿੰਦੇ ਪੰਜ ਇੱਕ ਮਾਂ ਚੋਂ ਤੇ ਸੱਤ ਇੱਕ ਮਾਂ ਚੋਂ, ਬਾਰਾਂ ਮਾਈ ਦਾਸ ਦੇ ਪੁੱਤਰ ਬੜੇ ਹੀ ਚੜ੍ਹਦੀਆਂ ਕਲਾਂ ਵਾਲੇ ਹੋਏ, ਜਿਨ੍ਹਾਂ ਵਿਚੋਂ 11 ਸ਼ਹੀਦ ਹੋਏ, ਇੱਕ ਹੀ ਆਪਣੀ ਮੌਤ ਮਰਿਆ ਸੀ। ਹਾਂਜੀ,
ਹੇਤ ਧਰਮ ਸੀਸ ਜਿਨ
ਦਏ, ਇਹ ਧਨ ਸਨ ਜਿਨ੍ਹਾਂ ਨੇ ਗੁਰੂ ਵਾਸਤੇ ਧਰਮ ਵਾਸਤੇ ਆਪਣੀਆਂ ਜਾਨਾਂ ਦਿੱਤੀਆਂ ਸਨ, ਸ਼ਹੀਦੀਆਂ ਪਾਈਆਂ ਸਨ।
ਇੱਕ ਇੱਕ ਕੀ ਹੈ ਕਥਾ ਨਿਰਾਰੀ,
ਇੱਕ ਇੱਕ ਸ਼ਹੀਦ ਦੀ ਜੇ ਕਥਾ ਦੱਸੀਏ ਬੜੀ ਵੱਡੀ ਹੋਣੀ ਹੈ। ਹੁਣ ਭਾਈ ਦਿਆਲੇ ਦੀ ਕਥਾ ਕੋਈ ਛੋਟੀ ਹੈ? ਕਿਵੇਂ ਚਾਂਦਨੀ ਚੌਂਕ ਜੋ ਔਰੰਗਜ਼ੇਬ ਬਾਦਸ਼ਾਹ ਨੇ ਜ਼ੁਲਮ ਢਾਏ, ਕਿਵੇਂ ਉਹ ਦੇਗ ਚ ਬੈਠਾ ਤੇ ਦੇਗ ਵਿਚ ਉਬਲਦਾ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦਾ ਰਿਹਾ, ਭਾਵੇਂ ਸਰੀਰ ਸ਼ਾਂਤ ਹੋ ਗਿਆ ਤੇ ਦੇਗ ਵਿਚੋਂ ਵੀ ਆਵਾਜ਼ ਆ ਰਹੀ ਸੀ, ਧੰਨ ਗੁਰੂ ਨਾਨਕ ਸਾਹਿਬ ਦੇ ਸਿੱਖ ਬਾਣੀ 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 ਜਪ ਰਹੇ ਸਨ, ਤੇ ਇਹ ਸਾਰੇ ਇੱਕ ਤੋਂ ਇੱਕ ਚੜ੍ਹਦੇ ਸਨ। ਕਿਹਦੀ ਕਿਹਦੀ ਕਥਾ ਦੱਸੀਏ? ਜੇ ਸਾਰਿਆਂ ਦੀ ਕਥਾ ਸੁਣਾਈਏ, ਉਹਨਾਂ ਦੀ ਸ਼ਹੀਦੀ ਦੇ ਸਾਰੇ ਪ੍ਰਸੰਗ ਦੱਸੀਏ ਤਾਂ ਬੜਾ ਵੱਡਾ ਗ੍ਰੰਥ ਬਣ ਜਾਏਗਾ। ਹਾਂਜੀ,
ਬੀਚ ਜਗਤ ਕੁਲ ਕਰੀ ਉਜਾਰੀ,
ਇਹਨਾਂ ਨੇ ਆਪਣੇ ਬਜ਼ੁਰਗਾਂ ਦਾ ਨਾਂ ਰੋਸ਼ਨ ਕੀਤਾ, ਇਹਨਾਂ ਦੀ ਕੁਲ ਉਜਾਗਰ ਹੋਈ ਜਿਨ੍ਹਾਂ ਨੇ ਗੁਰੂ ਵਾਸਤੇ ਜਾਨਾਂ ਵਾਰ ਦਿੱਤੀਆਂ।
ਵਿਖਮ ਕੀਏ ਰਣ ਮਾਹੇ ਅਖਾਰੇ,
ਔਰ ਬੜੇ ਬੜੇ ਵੱਡੇ ਜੰਗ ਕੀਤੇ, ਬੜੇ ਬੜੇ ਯੁੱਧ ਕੀਤੇ ਧਰਮ ਵਾਸਤੇ, ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡਿਆ ਖੇਰ ਔਖੇ ਕੰਮ ਸੀਗੇ ਜਿਹੜੇ ਇਹਨਾਂ ਮਹਾਂਪੁਰਸ਼ਾਂ ਨੇ ਕੀਤੇ। ਹਾਂਜੀ
ਚੁਣ ਚੁਣ ਕੇ ਦੋਖੀ ਬਹੁ ਮਾਰੇ,
ਬੜੇ ਗੁਰੂ ਘਰ ਦੇ ਦੋਖੀ ਸੀ, ਚੁਣ ਚੁਣ ਕੇ ਸੋਧੇ ਲਾਏ ਇਹਨਾਂ ਨੇ। ਹਾਂਜੀ
ਇਨ ਮੈਂ ਮਨੀ ਸਿੰਘ ਕੀ ਕਰਨੀ,
ਇਹਨਾਂ ਵਿੱਚੋਂ ਕੇਵਲ ਭਾਈ ਮਨੀ ਸਿੰਘ ਦੇ ਉੱਤੇ ਹੀ ਜੇ ਲਿਖਿਆ ਜਾਵੇ ਤਾਂ ਵੀ ਬੜਾ ਵਿਸਥਾਰ ਹੋ ਜਾਵੇਗਾ। ਹਾਂਜੀ
ਇੱਕ ਜਿਹਵਾ ਸੇ ਜਾਏ ਨਾ ਬਰਣੀ,
ਕੱਲੇ ਭਾਈ ਮਨੀ ਸਿੰਘ ਦੀ ਕਥਾ ਨੂੰ ਇੱਕ ਜੀਭ ਬਿਆਨ ਨਹੀਂ ਕਰ ਸਕਦੀ। ਹਾਂਜੀ
ਅੰਗ ਅੰਗ ਜਿਹੇ ਦੀਏ ਕਟਾਏ,
ਧੰਨ ਭਾਈ ਮਨੀ ਸਿੰਘ ਸਾਹਿਬ ਜੀ, ਗੁਰੂ ਦੇ ਨਾਮ ਤੇ ਖਾਲਸੇ ਪੰਥ ਦੀ ਆਨ ਸ਼ਾਨ ਨੂੰ ਕਾਇਮ ਰੱਖਦਿਆਂ ਬੰਦ ਬੰਦ ਕਟਵਾ ਲਏ।
ਕਿਹਾ ਮੁਖੋ ਨਹਿ ਸੀ ਅਲਾਏ,
ਅੰਗ ਅੰਗ ਕੱਟੇ ਜਾ ਰਹੇ ਸਨ। ਸੁਖਮਣੀ ਸਾਹਿਬ ਦਾ ਪਾਠ ਜਾਰੀ ਸੀ, ਮੂੰਹ ਤੋਂ ਸੀ ਨਹੀਂ ਨਿਕਲੀ, ਸੀਸ ਦੀਆ ਪਰ ਸਿਰ ਨਾ ਦੀਆ, ਇਹੋ ਜੇ ਗੁਰੂ ਕੇ ਲਾਲ ਗੁਰੂ ਕੇ ਸਿੱਖ ਸੀ ਨੀ ਕੀਤੀ। ਹਾਂਜੀ
ਧਰਮ ਹੇਤ ਜਿਹੇ ਦੀਏ ਪ੍ਰਾਣ,
ਧਰਮ ਵਾਸਤੇ ਆਪਣੇ ਪ੍ਰਾਣ ਦੇ ਦਿੱਤੇ, ਧਰਮ ਨਹੀਂ ਛੱਡਿਆ।
ਸੇਵਾ ਹਰੀ ਗੁਰ ਥੀ ਕੁਰਬਾਨ,
ਭਾਈ ਸੇਵਾ ਸਿੰਘ ਜੀ ਕਹਿੰਦੇ ਗੁਰੂ ਤੋਂ ਕੁਰਬਾਨ ਹੋ ਗਏ, ਵਾਰੇ ਵਾਰੇ ਹੋ ਗਏ। ਹਾਂਜੀ
ਦੋਹਰਾ ਸਤਰਹ ਸਹਿ ਇੱਕ ਬੀਤੇ ਹੋ,
ਸੰਮਤ 1701 ਬਿਕਰਮੀ ਤੇ 1644 ਦਾ ਸਮਾਂ ਸੀਗਾ। ਹਾਂਜੀ
ਸੰਬਤ ਬਿਕਰਮ ਰਾਏ,
ਬਿਕਰਮੀ ਸੰਮਤ ਜਿਹੜਾ ਇਹ ਸੀ 1701 ਤੇ ਈਸਵੀ ਕਿੰਨਾ ਬਣਿਆ, ਉਹ ਚ 56 ਸਾਲ ਘਟਾ ਦਈਏ ਨਾ 57 ਤੇ ਉਹ ਈਸਵੀ ਨਿਕਲ ਆਉਂਦਾ। 57 ਸਾਲ ਦਾ ਫਰਕ ਹੈ ਈਸਵੀ ਦਾ ਤੇ ਬਿਕਰਮੀ ਦਾ। ਤੋ 1701 ਸੀਗਾ ਬਿਕਰਮੀ ਤੇ 1644 ਬਣਦਾ ਹੈ ਈਸਵੀ। ਹਾਂਜੀ
ਚੇਤ ਸੁਦੀ ਥਿਤ ਦੁਆਦਸੀ,
ਤੇ ਚੇਤਰ ਸੁਦੀ ਦੁਆਦਸੀ, ਚੇਤਰ ਦੀ ਜਿਹੜੀ ਪੂਰਨਮਾਸ਼ੀ ਤੱਕ ਜਿਹੜੀ ਉਹਨੂੰ ਸੁਧੀ ਕਹਿੰਦੇ ਆ, ਵਾਧਾ ਜਦੋਂ ਸੂਰਜ ਵੱਧਦਾ ਚੰਦਰਮਾ ਵੱਧਦਾ ਉਹਨੂੰ ਸੁਧੀ ਕਹਿੰਦੇ ਆ। ਚੇਤਰ ਸੁਦੀ 12 ਸੀਗੀ, ਦੁਆਦਸੀ ਸੀ। ਹਾਂਜੀ
ਰਵੀਵਾਰ ਦਿਨ ਖਾਏ,
ਐਤਵਾਰ ਦਾ ਦਿਨ ਸੀ। 10 ਮਾਰਚ ਅੰਗਰੇਜ਼ੀ ਦੇ ਹਿਸਾਬ ਨਾਲ ਬਣਦੀ ਹੈ 10 ਮਾਰਚ ਤੇ 1644 ਦਾ ਭਾਗਾਂ ਵਾਲਾ ਦਿਨ ਐਤਵਾਰ ਦਾ ਦਿਨ ਸੀ। ਹਾਂਜੀ
ਮਦਰੀ ਕੇ ਕੁੱਖੋਂ ਭਇਓ,
ਮਦਰੀ ਕੁਦ ਮਾਂ ਦੇ ਪੇਟ ਤੋਂ ਇਸ ਬੱਚੇ ਦਾ ਜਨਮ ਹੋਇਆ ਸੀਗਾ। ਉਸ ਵੇਲੇ ਜਿਹੜੇ ਉਹ ਵਧਾਈ ਲੈਣ ਆਉਂਦੇ ਸੀ, ਕਾਪੜੀ ਕਹਿੰਦੇ ਉਹਨਾਂ ਨੂੰ, ਭੱਟ ਕਹਿੰਦੇ ਆ, ਉਹਨਾਂ ਨੇ ਉਸ ਵੇਲੇ ਮੁਲਤਾਨੀ ਸਿੰਧੀ ਵਹੀ ਦੇ ਵਿੱਚ ਇੱਕ ਇੰਦਰਾਜ ਦਰਜ ਕੀਤਾ ਹੈ। ਉਹ ਕਹਿੰਦੇ ਵਧਾਈ ਲੀ ਮਨੀ ਰਾਮ ਕੀ, ਇਹ ਲਿਖਿਆ ਬੋਹਿਥ ਨੇ, ਭਾਈ ਭਿੱਖੇ ਦਾ ਪੋਤਰਾ ਬੋਹਿਥ, ਕੀਰਤ ਦਾ ਪੁੱਤਰ, ਜਿਨ੍ਹਾਂ ਦੇ ਬਾਣੀ ਚ ਆਪਾਂ ਪੜ੍ਹਨਾ ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ, ਕੀਰਤ ਦਾ ਪੁੱਤਰ ਬੋਹਿਥ ਲਿਖ ਰਿਹਾ, ਉਹਦੀ ਕਲਮ ਨਾਲ ਲਿਖਿਆ ਹੋਇਆ ਕਿ ਵਧਾਈ ਲਈ ਮਨੀ ਰਾਮ ਕੀ, ਬੇਟਾ ਮਾਈ ਦਾਸ ਕਾ, ਪੋਤਾ ਬੱਲੂ ਕਾ, ਪੜੋਤਾ ਮੂਲੇ ਕਾ, ਸੰਬਤ 1701 ਬਰਖ ਮਾਂ ਚੇਤਰ ਸੁਦੀ ਦੁਆਦ ਸੀ, ਰਵੀਵਾਰ, ਰਵੀਵਾਰ ਐਤਵਾਰ ਨੂੰ ਕਹਿੰਦੇ, ਰਵੀਵਾਰ ਸ਼ੁਭ ਵਾਰ ਸ਼ੁਭ ਘੜੀ ਜਨਮ ਹੁਆ, ਕੁੱਲ ਪੁਰੋਹਿਤ ਬੋਹਿਤ ਭੱਟ ਕੋ ਮਾਨਾ, ਗੁਰੂ ਕੀ ਕੜਾਈ ਕੀ, ਗੁਰੂ ਦੀ ਕੜਾਈ ਮੈਨੇ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਸੀ, ਗੁਰੂ ਨੂੰ ਅਰਦਾਸ ਕਰਕੇ ਫਿਰ ਬੱਚੇ ਦਾ ਨਾਂ ਰੱਖਦੇ ਸੀ, ਭਾਈ ਭੱਟ ਬੋਹਿਤ ਨੇ ਨਾਮ ਰੱਖਿਆ ਮਨੀ ਰਾਮ। ਹਾਂਜੀ
ਮਨੀ ਸਿੰਘ ਬੁੱਧਮਾਨ,
ਭਾਈ ਮਨੀ ਸਿੰਘ ਜੀ ਦਾ ਜਨਮ ਜੋ ਹੋਇਆ ਉਹ 10 ਮਾਰਚ ਤੇ 1644 ਤੇ 1701 ਬਿਕਰਮੀ ਨੂੰ ਹੋਇਆ। ਹਾਂਜੀ
ਗਾਥਾ ਅੱਗੇ ਕੀ ਕਥੂ,
ਉਹਨਾਂ ਦੀ ਹੁਣ ਕਥਾ ਅੱਗੇ ਜੋ ਹੈ ਬਚਪਨ ਤੋਂ ਲੈ ਕੇ ਉਹਨਾਂ ਦੀ ਸਾਰੀ ਲਾਈਫ ਦੀ ਕਥਾ ਦੱਸਾਂਗੇ। ਹਾਂਜੀ
ਯਥਾ ਬੁੱਧ ਬਲ ਗਿਆਨ,
ਜਿਹੋ ਜਿਹੇ ਬੁੱਧੀਵਾਨ ਸਨ, ਜਿਹੋ ਜਿਹੇ ਉਹ ਗਿਆਨੀ ਸਨ, ਜਿਹੋ ਜਿਹੇ ਉਹਨਾਂ ਨੂੰ ਗਿਆਨ ਵਿਦਿਆ ਪ੍ਰਾਪਤ ਹੋਈ ਸੀ, ਪੜ੍ਹ ਲਿਖ ਕੇ ਬੜੇ ਮਹਾਂਪੁਰਸ਼ ਬਣੇ ਸੀ, ਉਹ ਕਥਾ ਸਾਰੀ ਦੱਸਾਂਗੇ ਹੁਣ। ਹਾਂਜੀ
ਕਬਿਤ ਆਯੂ ਥੀ ਛਟੇਰੀ ਸਭੋ, 13 ਬਰਖ ਮਨੀਏ ਕੀ,
ਜਦੋਂ ਭਾਈ ਮਨੀ ਸਿੰਘ 13 ਸਾਲ ਦਾ ਹੋਇਆ, ਯਾਨੀ ਸਨ 1657 ਦੇ ਵਿੱਚ, ਭਾਈ ਮਨੀ ਸਿੰਘ ਦੀ ਉਮਰ 13 ਸਾਲ ਦੀ ਸੀ। ਹਾਂਜੀ
ਮਾਈ ਦਾਸ ਗੈਲ ਲੈ ਕੇ ਗੁਰਾਂ ਢਿੱਗ ਆਏ ਜੀ,
ਇਹਨਾਂ ਦਾ ਪਿਤਾ ਮਾਈ ਦਾਸ ਮਨੀ ਰਾਮ ਨੂੰ ਨਾਲ ਲੈ ਕੇ ਗੁਰੂ ਹਰ ਰਾਏ ਸਾਹਿਬ 7ਵੇਂ ਪਾਤਸ਼ਾਹ ਦੇ ਕੋਲ ਆਇਆ। ਹਾਂਜੀ
7ਵੇਂ ਗੁਰਾਂ ਦੇ ਤੀਰ ਕੀਰਤਪੁਰ ਚ ਪਹੁੰਚ,
ਸ੍ਰੀ ਕੀਰਤਪੁਰ ਸਾਹਿਬ ਮਹਾਰਾਜ 7ਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਬਿਰਾਜੇ ਸਨ। ਉਹਨਾਂ ਦੇ ਕੋਲ ਪਹੁੰਚ ਕੇ
ਬੰਧਨ ਕਰਤ ਸੀਸ ਮਨੀਆ ਨਿਵਾਏ ਜੀ।
ਭਾਈ ਸਾਹਿਬ ਮਨੀ ਸਿੰਘ ਜੀ, ਮਨੀ ਰਾਮ ਜੀ ਨੇ ਸਤਿਗੁਰਾਂ ਨੂੰ ਮੱਥਾ ਟੇਕਿਆ, ਮਨੀਏ ਨੇ ਨਮਸਕਾਰ ਕੀਤੀ।
ਸੁੰਦਰ ਸਰੂਪ ਹੁਣ ਹਾਰ ਦੇਖ ਮਨੀਏ ਕੋ।
ਮਹਾਰਾਜ ਸੱਤਵੇਂ ਪਾਤਸ਼ਾਹ ਨੇ ਬੱਚਾ ਵੇਖਿਆ, 13 ਸਾਲ ਦਾ, ਪਰ ਮੱਥੇ ਤੇ ਬੜਾ ਤੇਜ ਪ੍ਰਕਾਸ਼ ਹੈ। ਬੱਚਾ ਸੋਹਣਾ ਵੀ ਬੜਾ ਸੀ, ਸੁੰਦਰ ਵੀ ਬੜਾ ਸੀ, ਹੋਣਹਾਰ ਸੀ, ਤੇ ਮਹਾਂਪੁਰਸ਼ ਪਛਾਣ ਲੈਂਦੇ ਹੈ, ਮੱਥਾ ਪੜ ਦਿੰਦੇ ਹੈ ਵੀ ਇਹ ਬੱਚਾ ਕਿਹੋ ਜਿਹਾ ਬਣੇਗਾ, ਇਹਦਾ ਭਵਿੱਖ ਕਿਹੋ ਜਿਹਾ ਹੋਏਗਾ। ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਇਸ ਬੱਚੇ ਦਾ ਸਾਰਾ ਜੀਵਨ ਆਉਣ ਵਾਲਾ ਸਾਰਾ ਹੀ ਵੇਖ ਲਿਆ। ਹਾਂਜੀ,
ਗੁਰੂ ਹਰਿਰਾਏ ਕਿਹਾ ਮੁਖੋ ਇਹ ਅਲਾਏ ਜੀ।
ਮਹਾਰਾਜ ਸੱਤਵੇਂ ਪਾਤਸ਼ਾਹ ਖੁਸ਼ ਹੋ ਕੇ, ਪ੍ਰਸੰਨ ਹੋ ਕੇ ਆਪਣੇ ਮੁਖਾਰ ਬਿੰਦ ਤੋਂ ਬੋਲੇ, ਹਾਂਜੀ,
ਮਨੀਆ ਇਹ ਗੁਣੀਆ ਹੋਵੇਗਾ ਬੀਚ ਜਗ ਸਾਰੇ।
ਮਹਾਰਾਜ ਕਹਿੰਦੇ ਮਨੀਆ ਇਹ ਗੁਣੀਆ ਹੋਵੇਗਾ ਬੀਚ ਜਗ ਸਾਰੇ। ਇਹ ਬੱਚਾ ਜਿਹੜਾ ਮਨੀ ਰਾਮ ਹੈ ਨਾ, ਬੜਾ ਹੀ ਗੁਣੀ ਹੋਵੇਗਾ। ਸੱਤਵੇਂ ਪਾਤਸ਼ਾਹ ਵਰ ਦਿੱਤਾ, ਇਹ ਸਾਰੇ ਜਗਤ ਵਿਚ ਪ੍ਰਸਿੱਧ ਹੋਵੇਗਾ, ਦੁਨੀਆਂ ਵਿਚ ਇਹਦਾ ਨਾਮ ਰੋਸ਼ਨ ਹੋਵੇਗਾ। ਹਾਂਜੀ,
ਸੇਵਾ ਹਰੀ ਸ੍ਰੀ ਮੁਖੋ ਕਿਹਾ ਇਹ ਸੁਣਾਏ ਜੀ।
ਭਾਈ ਸੇਵਾ ਸਿੰਘ ਜੀ ਕਹਿੰਦੇ ਇਹ ਬਚਨ ਮਹਾਰਾਜ ਸੱਤਵੇਂ ਪਾਤਸ਼ਾਹ ਦੀ ਰਸਨਾ ਦੇ ਬਚਨ ਸਨ, ਉਹਨਾਂ ਦਾ ਵਰਦਾਨ ਸੀ ਇਸ ਬੱਚੇ ਨੂੰ। ਜਦੋਂ ਇਹ 13 ਸਾਲ ਦਾ ਗੁਰੂ ਹਰਿਰਾਏ ਸਾਹਿਬ ਕੋਲ ਆਇਆ ਤੇ ਗੁਰੂ ਹਰਿਰਾਏ ਸਾਹਿਬ ਕਹਿੰਦੇ ਬੜਾ ਗੁਣੀ ਹੋਵੇਗਾ, ਬੜਾ ਵਿਦਵਾਨ ਹੋਵੇਗਾ। ਹਾਂਜੀ,
ਦੋਹਰਾ ਕੀਰਤਪੁਰੇ ਕਛ ਕਾਲ ਜਬ।
ਜਦੋਂ ਭਾਈ ਮਨੀ ਸਿੰਘ ਜੀ, ਮਨੀ ਰਾਮ ਜੀ ਕੀਰਤਪੁਰ ਸਾਹਿਬ ਕੁਝ ਸਮਾਂ ਗੁਰੂ ਜੀ ਕੋਲ ਰਹੇ। ਹਾਂਜੀ,
ਮਨੀਆ ਰਿਹਾ ਹਜ਼ੂਰ
ਕੀਰਤਪੁਰ ਸਾਹਿਬ ਰਹੇ ਭਾਈ ਮਨੀ ਰਾਮ, ਮਨੀ ਸਿੰਘ ਜੀ। ਹਾਂਜੀ,
ਬਰਤਨ ਮਾਂਜਾ ਲੰਗਰ ਕੇ
ਤੇ ਸੇਵਾ ਕਰਦਾ ਸੀ। ਸਾਧ ਸਿੰਘ ਜੀ, ਜੇ ਆਪਣੇ ਬੱਚਿਆਂ ਨੂੰ ਕੁਝ ਬਣਾਉਣਾ ਚਾਹੁੰਦੇ ਨਾ, ਮੈਂ ਇੱਕ ਬੇਨਤੀ ਕਰਾਂ, ਲੰਗਰ ਚ 5 ਮਿੰਟ ਭਾਂਡੇ ਜ਼ਰੂਰ ਮੰਜਵਾਇਆ ਕਰੋ। ਇਹ ਨਾ ਹੋਵੇ ਵੀ ਇਹ ਸਿਰਫ ਗੱਲਾਂ ਦੇ ਗਿਆਨੀ ਬਣ ਜਾਣ, ਜਿੰਨਾ ਚਿਰ ਭਾਂਡੇ ਨੀ ਮਾਂਜਦੇ, ਝਾੜੂ ਨੀ ਫੇਰਦੇ, ਵੱਡਿਆਂ ਬਜੁਰਗਾਂ ਦਾ ਸਤਿਕਾਰ ਨੀ ਕਰਦੇ, ਜਿੰਨੀ ਮਰਜ਼ੀ ਕੀਰਤਨ ਸਿਖਾਈ ਜਾਓ ਤੇ ਜਿੰਨੀ ਮਰਜ਼ੀ ਕਥਾ ਸਿਖਾਈ ਜਾਓ, ਇਹਨਾਂ ਨੂੰ ਕੁਛ ਨੀ ਪਤਾ ਲੱਗਣਾ। ਸੇਵਾ ਤੋਂ ਗੱਲ ਬਣਦੀ ਹੈ। ਪਰ ਇੱਥੇ ਮੈਂ ਵੇਖਿਆ, ਪਹਿਲੀ ਗੱਲ ਤੇ ਨੌਜਵਾਨ ਬੱਚੇ ਆਉਂਦੇ ਨੀ, ਜੇ ਆਉਂਦੇ ਨੇ ਬਾਣੇ ਤੇ ਬੜੇ ਸੋਹਣੇ ਸੋਹਣੇ ਪਾਏ ਹੁੰਦੇ ਆ, ਪਰ ਸੇਵਾ ਨੂੰ ਹੱਥ ਕੋਈ ਨੀ ਲਾਉਂਦੇ। ਇਹ ਗੱਲ ਸਾਡੀ ਜ਼ਿੰਮੇਵਾਰੀ ਹੈ ਪ੍ਰਚਾਰਕਾਂ ਦੀ, ਵੀ ਅਸੀਂ ਇਹਨਾਂ ਨੂੰ ਕਹੀਏ ਵੀ ਸੇਵਾ 5-10 ਮਿੰਟ 20 ਮਿੰਟ ਲੰਗਰ ਵਰਤਾਉਣਾ ਕਿਵੇਂ ਹੈ, ਸੰਗਤ ਨੂੰ ਛਕਾਉਣਾ ਕਿਵੇਂ ਹੈ, ਭਾਂਡਿਆਂ ਦੀ ਸੰਭਾਈ ਕਿਵੇਂ ਕਰਨੀ ਹੈ। ਇਹ 10 ਮਿੰਟ ਜ਼ਰੂਰ ਲਵਾਇਆ ਕਰੋ। ਮੈਂ ਤਾਂ ਕਹਿੰਦਾ ਸਾਰਾ ਜੀਵਨ ਹੀ ਲੱਗੇ, ਪਰ ਇਹ ਗੱਲ ਹੈ ਵੀ ਸ਼ੁਰੂਆਤ ਵਾਸਤੇ ਥੋੜ੍ਹਾ ਥੋੜ੍ਹਾ। ਭਾਈ ਸਾਹਿਬ ਮਨੀ ਸਿੰਘ ਜੀ ਸੇਵਾ ਕੀ ਕਰਦੇ ਸੀ ਕੀਰਤਪੁਰ ਸਾਹਿਬ, 13 ਸਾਲ ਦੇ, ਲੰਗਰ ਦੇ ਭਾਂਡੇ ਮਾਂਜਦੇ ਸੀ। ਇਹ ਨਹੀਂ ਵੀ ਛੋਟੀਆਂ ਛੋਟੀਆਂ ਬਾਟੀਆਂ ਹੀ ਮਾਂਜਦੇ ਸੀ, ਵੱਡੇ ਵੱਡੇ ਲੰਗਰ ਦੇ ਬਲਟੋਏ ਦੇਗੇ, ਬੜੇ ਬੜੇ ਵੱਡੇ ਕੜਾਏ ਭਾਈ ਸਾਹਿਬ ਮਾਂਜਦੇ ਸੀ। ਹਾਂਜੀ,
ਮਨ ਕੀ ਮਲ ਕਰ ਦੂਰ,
ਇਹਦੇ ਨਾਲ ਹੁੰਦਾ ਕੀ ਸੀ? ਹੁਣ ਪੁੱਛਣਗੇ ਬੱਚੇ ਵੀ ਇਹ ਭਾਂਡੇ ਮਾਂਜਣ ਨਾਲ ਕੀ ਹੋ ਚੱਲਿਆ। ਭਾਂਡੇ ਮਾਂਜਣ ਨਾਲ ਮਨ ਮਾਂਜਿਆ ਜਾਂਦਾ। ਮਨ ਕੀ ਮਲ ਕਰ, ਮਨ ਦੀ ਜਿਹੜੀ ਮੈਲ ਸੀ ਨਾ, ਉਹ ਭਾਈ ਸਾਹਿਬ ਦੀ ਉਤਰ ਗਈ, ਮਨ ਸ਼ੁੱਧ ਹੋ ਗਿਆ। ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਇਹ ਗੱਲ ਕਰਕੇ ਹੀ ਬਣਨਾ ਕੁਛ, ਇਹ ਥਿਊਰੀਆਂ ਨਾਲ ਨਹੀਂ, ਇਹ ਪ੍ਰੈਕਟੀਕਲੀ ਕਰਨਾ ਪੈਣਾ। ਜਿਉਂ ਜਿਉਂ ਭਾਂਡੇ ਮਾਂਜਦਾ ਗਿਆ ਮਨੀ ਸਿੰਘ, ਤੇ ਮਨ ਮਾਂਜਿਆ ਗਿਆ। ਹਾਂਜੀ,
ਬਾਣੀ ਪੜ੍ਹੇ ਸੇਵਾ ਕਰੇ,
ਬਾਣੀ ਪੜ੍ਹਦਾ ਸੇਵਾ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਦੀ। ਹਾਂਜੀ,
ਹੀਏ ਹਰਖ ਬੜਾਏ,
ਤੇ ਮਨ ਚ ਖੁਸ਼ੀਆਂ ਨੇ, ਸੇਵਾ ਦਾ ਤੇ ਸਿਮਰਨ ਦਾ ਚਾਹ ਹੀ ਇੰਨਾ ਚੜਿਆ ਰਹਿੰਦਾ, ਨਾ ਨੀਂਦ ਹੋਵੇ, ਨਾ ਭੁੱਖ, ਨਾ ਪਿਆਸ, ਸੇਵਾ ਵਿਚ ਲੀਨ ਹੋ ਗਿਆ, ਖੁਸ਼ੀਆਂ ਨਾਲ ਸੇਵਾ ਕਰਦਾ ਸੀ। ਹਾਂਜੀ,
ਦੋਏ ਬਰਖ ਕਾ ਸਮਾਂ ਇਮ,
ਇਸ ਤਰ੍ਹਾਂ 2 ਸਾਲ ਸੇਵਾ ਕੀਤੀ ਕੀਰਤਪੁਰ ਸਾਹਿਬ ਗੁਰੂ ਹਰਿਰਾਏ ਸਾਹਿਬ ਕੋਲ ਰਹਿ ਕੇ, ਲੰਗਰ ਦੇ ਭਾਂਡੇ ਮਾਂਜਣ ਦੀ ਤੇ ਬਾਣੀ ਪੜ੍ਹਨ ਦੀ ਤੇ ਜਪ ਤਪ ਕਰਨ ਦੀ 2 ਸਾਲ ਸੇਵਾ ਕੀਤੀ। ਹਾਂਜੀ,
ਬੀਤ ਗਏ ਤੇ ਆਏ,
2 ਸਾਲ ਬੀਤ ਗਏ ਤੇ ਮਨੀ ਸਿੰਘ 15 ਸਾਲਾਂ ਦਾ ਹੋ ਗਿਆ। ਹਾਂਜੀ,
ਕਬਿਤ ਮਨੀਏ ਕੀ ਆਇਓ ਹੋਈ 5-10 ਬਰਖ ਦੀ
ਜਾਂ ਭਾਈ ਮਨੀ ਸਿੰਘ ਦੀ ਉਮਰ 5-10, 5 ਤੇ 10 ਕਿੰਨੇ ਹੁੰਦੇ ਨੇ, 15 ਸਾਲਾਂ ਦੀ ਹੋ ਗਈ।
ਮਾਈ ਦਾਸ ਢਿੱਗ ਗੁਰਾਂ ਬੇਨਤੀ ਗੁਜ਼ਾਰੀ ਹੈ,
ਇਹਨਾਂ ਦੇ ਪਿਤਾ ਜੀ ਆਏ ਵਾਪਸ ਮਿਲਣ ਵਾਸਤੇ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ, ਗੁਰੂ ਹਰਿਰਾਏ ਸਾਹਿਬ ਨੂੰ ਭਾਈ ਮਾਈ ਦਾਸ ਜੀ ਬੇਨਤੀ ਕੀਤੀ,
ਆਗਿਆ ਭਨੋ ਜੀ ਇਹਨੂੰ ਗੈਲ ਮੇਰੇ ਜਾਨ ਦੀਜੈ।
ਹਾਂ, ਹੇ ਸੱਚੇ ਪਾਤਸ਼ਾਹ ਜੀ, ਇਹਨੂੰ ਬੱਚੇ ਨੂੰ ਹੁਣ ਮੇਰੇ ਨਾਲ ਵਾਪਸ ਪਿੰਡ ਜਾਣ ਦੀ ਆਗਿਆ ਦਿਓ।
ਸੇਵਕ ਨੇ ਕੀਤੀ ਇਹ ਦੇ ਵਿਆਹ ਦੀ ਤਿਆਰੀ ਹੈ।
ਭਾਈ ਮਾਈ ਦਾਸ ਕਹਿੰਦੇ ਜੀ ਇਹ 15 ਸਾਲਾਂ ਦਾ ਹੋ ਗਿਆ, ਰਿਸ਼ਤਾ ਚੰਗਾ ਮਿਲ ਗਿਆ, ਸੇਵਕ ਨੇ ਯਾਨੀ ਮੈਂ ਤੁਹਾਡੇ ਸੇਵਕ ਨੇ ਇਹਦੇ ਵਿਆਹ ਦੀ ਤਿਆਰੀ ਕੀਤੀ ਹੈ, ਮਹਾਰਾਜ ਇਹਦਾ ਵਿਆਹ ਕਰ ਦਈਏ, ਫਿਰ ਵਿਆਹ ਤੋਂ ਬਾਅਦ ਫਿਰ ਤੁਹਾਡੇ ਕੋਲ ਆ ਜਾਏਗਾ। ਹਾਂਜੀ,
ਸ਼ਰਧਾ ਸਹਿਤ ਭਾਉ ਅਧਿਕ ਜਨਾਇਓ ਆਨ।
ਭਾਈ ਮਾਈ ਦਾਸ ਨੇ ਬੜੀ ਸ਼ਰਧਾ ਨਾਲ ਬੇਨਤੀ ਕੀਤੀ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਵਿਚ ਬੜੇ ਪ੍ਰੇਮ ਨਾਲ। ਹਾਂਜੀ,
ਕਰੋ ਮੇਹਰ ਦਾਸ ਤੇ ਇਹ ਇਮਾਨਤ ਤੇ ਹਾਰੀ ਹੈ।
ਇਹ ਮਹਾਰਾਜ ਬੱਚਾ ਤੇ ਤੁਹਾਡਾ, ਇਮਾਨਤ ਤੇ ਤੁਹਾਡੀ ਹੈ, ਮੈਂ ਇਹਦੇ ਤੇ ਆਪਣਾ ਕਬਜ਼ਾ ਨਹੀਂ ਕਹਿੰਦਾ ਵੀ ਮੇਰਾ ਪੁੱਤਰ ਹੈ, ਇਹ ਹੈ ਤੇ ਤੁਹਾਡਾ ਹੀ ਹੈ, ਪਰ ਮਹਾਰਾਜ ਇਹਦਾ ਵਿਆਹ ਵੀ ਕਰਨਾ ਤੇ ਥੋੜੇ ਦਿਨਾਂ ਲਈ ਭੇਜ ਦਿਓ ਵਿਆਹ ਕਰਕੇ ਤੇ ਫਿਰ ਤੁਹਾਡਾ ਬੱਚਾ ਤੁਹਾਡੇ ਕੋਲ ਆ ਜਾਏਗਾ। ਹਾਂਜੀ,
ਸੇਵਾ ਹਰੀ ਤੀਰ ਮਣੀ ਰਾਮ ਕੂ ਬੁਲਾਏ ਗੁਰਾਂ।
ਮਹਾਰਾਜ ਨੇ ਉਸ ਵੇਲੇ ਸਿੱਖ ਨੂੰ ਭੇਜਿਆ, ਜਾਓ ਉਹ ਬੱਚਾ ਮਨੀ ਰਾਮ ਸੇਵਾ ਕਰਦਾ ਲੰਗਰ ਚ, ਉਹਨੂੰ ਬੁਲਾਓ। ਸਿੱਖ ਗਿਆ, ਉਹਨੂੰ ਕਿਹਾ ਕਾਕਾ ਤੈਨੂੰ ਸੱਚੇ ਪਾਤਸ਼ਾਹ ਸੱਦ ਰਹੇ, ਭਾਈ ਮਨੀ ਰਾਮ ਜੀ ਸੱਤਵੇਂ ਪਾਤਸ਼ਾਹ ਦੇ ਦਰਬਾਰ ਚ ਆਏ, ਮਹਾਰਾਜ ਦੇ ਦਰਸ਼ਨ ਕੀਤੇ। ਹਾਂਜੀ,
ਦਿੱਤਾ ਗੈਲ ਤੋਰ ਆਇਆ ਸਦਨ ਮਝਾਰੀ ਹੈ।
ਮਹਾਰਾਜ ਕਹਿੰਦੇ ਬੇਟਾ ਮਨੀ ਰਾਮ ਜਾਓ ਆਪਣੇ ਪਿਤਾ ਜੀ ਦੇ ਨਾਲ, ਤੁਹਾਡੇ ਪਿਤਾ ਮਾਈ ਦਾਸ ਜੀ ਤੈਨੂੰ ਲੈਣ ਆਏ, ਇਹਨਾਂ ਨਾਲ ਜਾ ਕੇ ਵਿਆਹ ਕਰਾ ਕੇ ਤੇ ਉੱਥੇ ਆਨੰਦ ਨਾਲ ਰਹੋ, ਤੇ ਫਿਰ ਜਦੋਂ ਸਮਾਂ ਬਣੇਗਾ ਗੁਰੂ ਦਰਬਾਰ ਚ ਆ ਜਾਇਆ ਜੇ। ਹਾਂਜੀ,
ਦੋਹਰਾ ਮਦਰੀ ਸੁੱਤ ਨੂੰ ਪਿਆਰ ਦੇ।
ਭਾਈ ਮਨੀ ਰਾਮ ਆਪਣੇ ਪਿੰਡ ਅਲੀਪੁਰ ਮੁਲਤਾਨ ਜਾ ਪਹੁੰਚੇ, ਮਾਂ ਨੂੰ ਚਾਹ ਚੜ ਗਿਆ ਪੁੱਤਰ ਨੂੰ ਵੇਖ ਕੇ। ਦੋ ਸਾਲ ਬਾਅਦ ਮਾਂ ਨੇ ਪੁੱਤਰ ਦਾ ਮੂੰਹ ਵੇਖਿਆ, ਮਦਰੀ ਮਾਂ, ਮਾਂ ਦਾ ਨਾਂ ਸੀ ਮਦਰੀ। ਮਦਰੀ ਸੁੱਤ ਨੂੰ ਪਿਆਰ ਦੇ, ਸਿਰ ਤੇ ਪਿਆਰ ਫੇਰਿਆ, ਮੱਥਾ ਚੁੰਮਿਆ, ਗਲ ਨਾਲ ਲਾਇਆ ਆਪਣਾ ਲਾਲ ਮਨੀ ਰਾਮ। ਦੋ ਸਾਲਾਂ ਪਿੱਛੋਂ ਮਾਂ ਨੇ ਪੁੱਤਰ ਵੇਖਿਆ। ਹਾਂਜੀ,
ਲੀਆ ਕੰਠ ਲਗਾਏ,
ਗਲ ਨਾਲ ਲਾ ਲਿਆ ਆਪਣੇ ਲਾਲ ਨੂੰ ਮਨੀ ਰਾਮ ਨੂੰ। ਹਾਂਜੀ,
ਭੈਣਾਂ ਮਿਲੀਆਂ ਵੀਰ ਕੋ,
ਭੈਣਾਂ ਮਿਲੀਆਂ ਭਰਾ ਨੂੰ, ਗਲ ਦੇ ਜੱਫੀ ਪਾ ਕੇ ਵੀਰ ਨੂੰ ਮਿਲੀਆਂ, ਵੀਰ ਦੇ ਵਿਆਹ ਦੀਆਂ ਘੋੜੀਆਂ ਗਾਂਦੀਆਂ ਭੈਣਾਂ। ਹਾਂਜੀ,
ਹੀਏ ਹਰਖ ਬੜਾਏ,
ਬੜੀਆਂ ਖੁਸ਼ ਭੈਣਾਂ ਵੀ, ਮਾਵਾਂ ਵੀ, ਮਾਸੀਆਂ ਵੀ, ਸਾਰਾ ਪਰਿਵਾਰ ਵੀ, ਮਨੀ ਰਾਮ ਦਾ ਵਿਆਹ ਆ ਗਿਆ। ਹਾਂਜੀ,
ਅਲੀਪੁਰ, ਅਲੀਪੁਰ ਵਿਚ ਖੁਸ਼ੀਆਂ,
ਅਲੀਪੁਰ ਪਿੰਡ ਵਿਚ ਸਾਰੇ ਜੀ ਖੁਸ਼ੀਆਂ ਵੀ। ਮਾਈ ਦਾਸ, ਕਿਉਂਕਿ ਉਸ ਪਿੰਡ ਦਾ ਉਹ ਮੁਖੀ ਸੀ, ਉਸ ਇਲਾਕੇ ਵਿਚ ਸਿਰ ਕੱਢਦਾ ਬੰਦਾ ਸੀ ਭਾਈ ਮਾਈ ਦਾਸ। ਚੰਗੇ ਬੰਦੇ ਦੇ ਘਰ ਵਿਆਹ ਹੋਵੇ, ਸਾਰੀ ਦੁਨੀਆਂ ਆਉਂਦੀ ਹੈ, ਸਾਰਾ ਪਿੰਡ ਆਉਂਦਾ, ਆਂਢੀ ਗੁਆਂਢੀ ਰਿਸ਼ਤੇਦਾਰ ਆਉਂਦੇ ਹੈ, ਸਾਰੇ ਪਿੰਡ ਚ ਵਾਜੇ ਵੱਜ ਰਹੇ ਸੀ ਕਿ ਮਨੀ ਰਾਮ ਦਾ ਵਿਆਹ ਆ ਗਿਆ। ਹਾਂਜੀ,
ਹੋਈਆਂ ਬਹੁਤ ਮਹਾਨ,
ਬੜੀਆਂ ਖੁਸ਼ੀਆਂ ਹੋਈਆਂ ਮਾਈ ਦਾਸ ਦੇ ਘਰ, ਬੜਾ ਢੋਲ ਢਮੱਕਾ ਖੁਸ਼ੀ ਦਾ, ਜਿਵੇਂ ਸ਼ਬਦ ਬਾਣੀ ਬੀਬੀਆਂ ਪੜ੍ਹਦੀਆਂ ਹੁੰਦੀਆਂ ਸੀ, ਖੁਸ਼ੀ ਦੇ ਗੀਤ ਗਾਉਂਦੀਆਂ ਸਨ, ਉਦਾਂ ਹੋਈਆਂ ਸਾਰੀਆਂ। ਹਾਂਜੀ,
ਪੁੱਛੀ ਸਭ ਨੇ ਕੁਸ਼ਲਤਾ,
ਸਾਰਿਆਂ ਨੇ ਹਾਲ ਚਾਲ ਵੀ ਪੁੱਛਿਆ, ਸਾਰੇ ਮਨੀ ਰਾਮ ਨੂੰ ਪਿਆਰ ਦਿੰਦੇ, ਸਿਰ ਤੇ ਹੱਥ ਫੇਰਦੇ, ਪੁੱਤਰ ਤੂੰ ਗੁਰੂ ਸਾਹਿਬ ਦੇ ਕੋਲੋਂ ਆਇਆ, ਉੱਥੇ ਦਾ ਕੀ ਹਾਲ ਹੈ, ਕਿਉਂਕਿ ਸਾਰੇ ਗੁਰੂ ਨੂੰ ਮੰਨਦੇ ਸੀ, ਹਰ ਵੇਲੇ ਧਿਆਨ ਸਿੱਖਾਂ ਦਾ ਗੁਰੂ ਵੱਲ ਰਹਿੰਦਾ ਸੀ, ਤੇ ਸਾਰਿਆਂ ਨੇ ਸੁੱਖ ਸ਼ਾਂਤ ਪੁੱਛੀ, ਗੁਰੂ ਸਾਹਿਬ ਦਾ ਹਾਲ ਪੁੱਛਿਆ, ਕੀਰਤਪੁਰ ਸਾਹਿਬ ਦਾ ਹਾਲ ਪੁੱਛਿਆ। ਹਾਂਜੀ,
ਮਾਈ ਦਾਸ ਥੀ
ਮਾਈ ਦਾਸ ਨੂੰ ਵੀ ਲੋਕਾਂ ਨੇ ਆ ਕੇ ਵਧਾਈਆਂ ਦਿੱਤੀਆਂ, ਤੇ ਬੜੀ ਵਿਆਹ ਦੀ ਤਿਆਰੀਆਂ ਹੋਣ ਲੱਗ ਪਈਆਂ। ਹਾਂਜੀ,
ਕਬਿਤ ਖੈਰਪੁਰੋਂ ਆਏ ਗੰਡ ਸਾਹੇ ਦੀ ਸੀ,
ਮਨੀ ਰਾਮ ਦੇ ਜਿਹੜੇ ਸਹੁਰੇ ਸਨ ਉਹਨਾਂ ਦਾ ਪਿੰਡ ਲਾਗੇ ਹੀ ਸੀ ਖੈਰਪੁਰ, ਖੈਰਪੁਰ ਤੋਂ ਸਾਹੇ ਦੀ ਗੰਡ ਲੈ ਕੇ ਆਏ ਨੇ।
ਅਸਾੜ ਸੁਦੀ ਪੁੰਨਿਆ ਜੇ ਬੇਹਾ ਈ ਅਲਾਇਆ,
ਦਿਨ ਕਿਹੜਾ ਰੱਖਿਆ, ਹਾੜ ਦੀ ਪੁੰਨੀ, ਹਾੜ ਦੀ ਪੂਰਨਮਾਸੀ ਨੂੰ ਵਾਲੇ ਦਿਨ ਵਿਆਹ ਹੋਵੇਗਾ। ਹਾਂਜੀ,
ਮਾਤਾ ਪਿਤਾ ਭੈਣੂ ਭਾਈ ਖੁਸ਼ੀ ਹੋਈ ਸਭਨਾ ਕੋ,
ਮਾਤਾ ਪਿਤਾ ਭੈਣ ਭਰਾਵਾਂ ਸਾਰਿਆਂ ਨੂੰ ਵਿਆਹ ਦੀ ਤਰੀਕ ਆਈ ਦੀ ਖੁਸ਼ੀ ਹੋਈ। ਹਾਂਜੀ,
ਭੇਜ ਡੂਮ ਲਏ ਸਾਖ ਸੈਨ ਸੀ ਬੁਲਾਇਆ,
ਡੂਮ ਰਾਸ਼ੀਆ ਨੂੰ ਭੇਜ ਕੇ ਰਿਸ਼ਤੇਦਾਰਾਂ, ਅੱਜ ਕੱਲ ਤਾਂ ਫੇਸਬੁੱਕ ਤੇ ਹੀ ਪਾ ਦਿੰਦੇ ਆ ਵੀ ਸਾਡੇ ਵਿਆਹ ਦਾ ਕਾਰਡ ਆ ਜਾਓ, ਤੇ ਪਹਿਲਾਂ ਨਾ ਚਿੱਠੀ ਲਿਖ ਕੇ ਤੇ ਉਹ ਭੇਜਣਾ ਪੈਂਦਾ ਸੀ, ਫਿਰ ਨਾਲ ਉਹਨੂੰ ਮਿਠਾਈਆਂ ਭੇਜਦੇ ਸੀ, ਤੇ ਉਹ ਮਿਰਾਸ਼ੀ ਜਾਂ ਨਾਈ ਏਦਾਂ ਉਹ ਜਾਂਦੇ ਸੀ ਜਿਹੜੇ ਲੋਕਾਂ ਨੂੰ ਖ਼ਬਰ ਦਿੰਦੇ ਫਲਾਣੇ ਦੇ ਪੁੱਤ ਦਾ ਵਿਆਹ ਹੈ ਜੀ, ਫਲਾਣੇ ਦਿਨ ਨੂੰ ਮਹੀਨਾ ਮਹੀਨਾ ਪਹਿਲਾਂ ਦੱਸਣਾ ਪੈਂਦਾ ਸੀ, ਫਿਰ ਪੰਜ ਪੰਜ ਸੱਤ ਸੱਤ ਦਿਨ ਲੋਕ ਤੁਰਦੇ ਸੀ, ਦੂਰ ਜਾਣਾ ਹੁੰਦਾ ਸੀ, ਫਿਰ ਉਹ ਪੰਜ ਚਾਰ ਦਿਨ ਪਹਿਲਾਂ ਆਉਂਦੇ ਸੀ, ਫਿਰ ਬਰਾਤ ਜਾਂਦੀ ਸੀ, ਇੱਕ ਵਿਆਹ ਹੋਵੇ ਤੇ ਮਹੀਨਾ ਐਵੇਂ ਲੰਘ ਜਾਂਦਾ ਸੀ। ਤੋ ਭਾਈ ਮਨੀ ਸਿੰਘ ਦੇ ਵਿਆਹ ਵਾਸਤੇ ਸਾਰੇ ਪਰਿਵਾਰਾਂ ਨੂੰ, ਰਿਸ਼ਤੇਦਾਰਾਂ ਨੂੰ, ਬਰਾਦਰੀ ਭਾਈਚਾਰੇ ਨੂੰ ਸੱਦਿਆ। ਹਾਂਜੀ,
ਤਾਊ ਚਾਚੇ ਮਾਮੂ ਵੀਰ ਚੜੇ ਇਹ ਜਨੇਤ ਬਨ,
ਤਾਏ ਚਾਚੇ ਮਾਮੇ ਫੁੱਫੇ ਸਾਰੇ ਬਰਾਤ ਸੋਹਣੇ ਸੋਹਣੇ ਕੱਪੜੇ ਪਾ ਕੇ ਬਰਾਤੀ ਬਣ ਕੇ ਤੁਰੇ। ਉਹਨਾਂ ਦਿਨਾਂ ਵਿੱਚ ਬਰਾਤ ਤੁਰਦੀ ਸੀ, ਦੋ ਦਿਨ ਤਿੰਨ ਦਿਨ ਉੱਥੇ ਰਹਿੰਦੇ ਸੀ ਕੁੜੀ ਵਾਲਿਆਂ ਦੇ ਪਿੰਡ ਜਾ ਕੇ, ਉੱਥੇ ਫਿਰ ਕੁੜੀ ਵਾਲੇ ਸੇਵਾ ਕਰਦੇ ਸੀ, ਕੋਈ ਨਾਨਕਿਆਂ ਦੀ ਰੋਟੀ, ਕੋਈ ਦਾਦਕਿਆਂ ਦੀ ਰੋਟੀ, ਕੋਈ ਪਿੰਡ ਵੱਲੋਂ ਰੋਟੀ ਹੁੰਦੀ ਸੀ। ਤੇ ਇਹ ਭਾਈ ਮਨੀ ਸਿੰਘ ਦੀ ਬਰਾਤ ਚੱਲੀ ਤੇ ਖੈਰਪੁਰ ਪਿੰਡ ਵੱਲ ਚੱਲੇ। ਹਾਂਜੀ,
ਮਨੀ ਰਾਮ ਬੀਚ ਵਾਂਗੂ ਚਾਂਦ ਦੇ ਸਹਾਇਆ,
ਭਾਈ ਮਨੀ ਰਾਮ ਉਸ ਬਰਾਤ ਵਿਚ ਚੰਨ ਵਰਗਾ ਸੋਹਣਾ, ਜਿਵੇਂ ਤਾਰਿਆਂ ਚ ਚੰਨ ਸੋਭਦਾ ਨਾ, ਏਦਾਂ ਸੋਭਾ ਪਾ ਰਹੇ ਸਨ।
ਸੇਵਾ ਹਰੀ ਬਾਜਾ ਸੰਗ ਬਜਦਾ ਜਨੇਤ ਦੇ ਸੀ,
ਭਾਈ ਮਨੀ ਸਿੰਘ ਦੀ ਬਰਾਤ ਵਿਚ ਵਾਜੇ ਵੱਜ ਰਹੇ ਸਨ, ਢੋਲ ਮਰਦੰਗ ਬਜੇ ਸਭ ਹੀ ਘਰ। ਦਸਮ ਪਾਤਸ਼ਾਹ ਨੇ ਲਿਖਿਆ, ਢੋਲ ਮਰਦੰਗ ਬਜੇ ਸਭ ਹੀ ਘਰ, ਸਭ ਹੀ ਪੁਰ ਆਜ ਕੁਲਾਹਲ ਭਾਰੀ, ਗਾਵਤ ਗੀਤ ਬਜਾਵਤ ਤਾਲ ਦਿਵਾਵਤ ਆਵਤ ਨਾਗਰ ਗਾਰੀ, ਭੇਰ ਹਜ਼ਾਰ ਬਜੀ ਇਕ ਬਾਰ, ਮਹਾਂਸ਼ਬਿਆਰ ਹਸੈ ਮਿਲ ਨਾਰੀ, ਦੇ ਅਸੀਸ ਕਹੈ ਜਗਦੀਸ਼ ਇਹ ਜੋਰੀ ਜੀਵੈ ਜੁਗ ਚਾਰ ਤਿਹਾਰੀ। ਅਕਾਲ ਪੁਰਖ ਵੱਲੋਂ ਅਸੀਸਾਂ ਮਿਲ ਰਹੀਆਂ ਸਨ, ਇਕ ਮਹਾਂਪੁਰਸ਼ ਦਾ ਵਿਆਹ ਹੋ ਰਿਹਾ ਸੀ। ਹਾਂਜੀ,
ਛੁੱਟਦੇ ਸੀ ਗੋਲ ਪਹੁੰਚੇ ਖੈਰਪੁਰ ਆਇਆ,
ਕਹਿੰਦੇ ਗੋਲੇ ਛੁੱਟਦੇ ਆਤਿਸ਼ਬਾਜੀ ਕਰਦੇ ਤੇ ਬੜੇ ਵਾਜੇ ਗਾਜੇ ਵਜਾਉਂਦੇ, ਘੋੜਿਆਂ ਤੇ ਗੱਭਰੂ ਚੜੇ ਹੋਏ, ਸੋਹਣੀਆਂ ਪੱਗਾਂ ਸ਼ਮਲਿਆਂ ਵਾਲੀਆਂ ਬੰਨੀਆਂ ਹੋਈਆਂ, ਤੇ ਖੈਰਪੁਰ ਪਿੰਡ ਚ ਬਰਾਤ ਪੜ ਗਈ। ਹਾਂਜੀ,
ਦੋਹਰਾ ਚੜੀ ਜਨੇਤਪੁਰ ਅਲੀ ਥੀ,
ਅਲੀਪੁਰ ਤੋਂ ਬਰਾਤ ਚੜੀ ਸੀ,
ਢੁੱਕੀ ਖੈਰਪੁਰ ਬੀਚ,
ਖੈਰਪੁਰ ਆ ਪਹੁੰਚੀ,
ਦੇਖਣ ਆਏ ਬਰਾਤ ਕੋ,
ਕਹਿੰਦੇ ਸਾਰੇ ਲੋਕ ਬਰਾਤ ਵੇਖਣ ਆਉਂਦੇ ਹੁੰਦੇ ਸੀ ਬੋਲੋ, ਪਹਿਲੇ ਜਮਾਨੇ ਚ, ਅਜੇ ਵੀ ਪੰਜਾਬ ਚ ਪਿੰਡਾਂ ਚ ਤੇ ਹੈ, ਬਰਾਤ ਆਈ ਤੇ ਸਾਰੇ ਕੰਮ ਛੱਡ ਕੇ ਕੋਠਿਆਂ ਤੇ ਚੜ ਕੇ ਵੇਖਦੇ ਆ, ਪਰ ਹੌਲੇ ਹੌਲੇ ਰਿਵਾਜ, ਹੁਣ ਤੇ ਬਰਾਤਾਂ ਵੀ ਕਿੱਥੇ ਰਹਿ ਗਈਆਂ ਉਹੋ ਜਿਹੀਆਂ, ਤੇ ਬਰਾਤ ਨੂੰ ਵੇਖਣ ਵਾਸਤੇ ਨਾ ਬੜੀ ਦੁਨੀਆ ਆਈ। ਹਾਂਜੀ,
ਗਾਉ ਥੀ ਊਚ ਅਰ ਨੀਚ,
ਸਾਰੇ ਪਿੰਡ ਦੇ ਵੱਡੇ ਛੋਟੇ ਗਰੀਬ ਅਮੀਰ ਆਲੇ ਦੁਆਲੇ ਦੇ ਵੀ ਦੇਖਣ ਆਏ ਵੀ ਬਰਾਤ ਬੜੀ ਵੱਡੀ ਸੋਹਣੀ ਆਈ ਹੈ। ਹਾਂਜੀ,
ਤੀਰ ਸਤ ਦਰਵ ਨਦੀ
ਕੇ, ਇਹ ਪਿੰਡ ਜਿਹੜਾ ਸੀ ਖੈਰਪੁਰ, ਸਤਲੁਜ ਦੇ ਕੰਡੇ ਸੀ, ਸਤਲੁਜ ਪਹਿਲਾਂ ਪਾਕਿਸਤਾਨ ਵਿਚ ਬੜੀ ਦੂਰ ਤੱਕ ਜਾਂਦਾ ਤੇ ਮੁਲਤਾਨ ਦੇ ਕੋਲ ਜਾ ਕੇ ਜਿੱਥੇ ਪਹੁੰਚਦਾ ਨਾ, ਉਹਦੇ ਲਾਗੇ ਕੋਈ ਪਿੰਡ ਸੀ ਖੈਰਪੁਰ। ਹਾਂਜੀ,
ਬਸੈ ਖੈਰਪੁਰ ਗਾਵ,
ਸਤਲੁਜ ਦੇ ਨੇੜੇ ਸੀਗਾ ਪਿੰਡ ਖੈਰਪੁਰ। ਹਾਂਜੀ,
ਲੱਖੀ ਰਾਏ ਤੇ ਠਾਂ ਰਹੇ,
ਉਥੇ ਲੱਖੀ ਸ਼ਾਹ ਲੱਖੀ ਰਾਏ ਕਰਿੰਦਾ ਸੀ, ਜਿਹੜਾ ਬਾਅਦ ਵਿਚ ਦਿੱਲੀ ਰਕਾਬਗੰਜ ਉਥੇ ਆ ਕੇ ਰਿਹਾ, ਜਿਹਦੇ ਸਾਧ ਸੰਗਤ ਜੀ ਪੁੱਤਰ ਹਾੜਾ ਤੇ ਨਗਾਈਆ ਹੇਮੂ ਇਹਨਾਂ ਸੱਤਾਂ ਪੁੱਤਰਾਂ ਨੇ ਮਹਾਰਾਜ ਦਾ ਧੜ ਚੁੱਕ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਸਕਾਰ ਆਪਣੇ ਘਰ ਕੀਤਾ। ਲੱਖੀ ਸ਼ਾਹ ਨੇ ਉਥੇ ਰਹਿੰਦਾ ਸੀ ਉਦੋਂ ਖੈਰਪੁਰ, ਯਾਨੀ ਕਿ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ 15-20 ਸਾਲ ਪਹਿਲਾਂ ਦੀ ਗੱਲ ਹੈ। ਹਾਂਜੀ,
ਜਾਦੋ ਬੰਸੀ ਰਾਵ,
ਇਹ ਜਾਦੋ ਬੰਸੀ ਰਾਵ ਸੀਗਾ ਜਿਹੜਾ ਉਥੇ ਰਹਿੰਦਾ ਸੀ। ਹਾਂਜੀ,
ਦਵਈਆ ਪਹੁੰਚੀ ਜਨ ਨਗਰ ਢਿੱਗ ਆ ਕੇ,
ਜਦੋਂ ਇਹਦੀ ਬਰਾਤ ਮਨੀ ਸਿੰਘ ਦੀ ਖੈਰਪੁਰ ਦੇ ਨੇੜੇ ਪਹੁੰਚੀ, ਹਾਂਜੀ,
ਲੈਣ ਪੰਚ ਰਲ ਆਏ,
ਉਹ ਪਿੰਡ ਦੇ ਸਾਰੇ ਨਾ ਵੱਡੇ ਵੱਡੇ ਬੰਦੇ ਮੋਹਤਬਰ ਬੰਦੇ ਅੱਗੋਂ ਦੀ ਲੈਣ ਆਏ, ਹੁਣ ਤਾਂ ਇੱਥੇ ਆਪਾਂ ਮਿਲਣੀ ਵੀ ਕਰੀਏ ਨਾ ਤੇ ਕਹਿੰਦੇ ਬਾਬਾ ਜੀ ਛੱਡੋ ਪਰਾਂ, ਮਿਲਣੀ ਕਾਹਦੀ ਕਰਨੀ ਹੈ, ਤੇ ਹੁਣ ਅਰਦਾਸ ਵੀ ਜਿਹਨੂੰ ਛੋਟੀ ਕਰਨੀ ਪੈਂਦੀ ਹੈ। ਪਹਿਲਾਂ ਅਸੀਂ ਜਦੋਂ ਮਿਲਣੀਆਂ ਹੁੰਦੀਆਂ ਸੀ, ਦੋਵਾਂ ਪਾਸਿਆਂ ਤੋਂ ਪਰਿਵਾਰਾਂ ਨੇ ਖੜ ਜਾਣਾ ਤੇ ਸ਼ਬਦ ਪੜ੍ਹਨੇ, ਹਮ ਘਰ ਸਾਜਨ ਆਏ ਸਾਚੇ ਮੇਲ ਮਿਲਾਏ, ਹੋਰ ਵੀ ਕਈ ਸ਼ਬਦ ਪੜ੍ਹਨੇ, ਪੰਜ ਪੰਜ ਦਸ ਦਸ ਵੀਹ ਵੀਹ ਮਿੰਟ ਅੱਧਾ ਅੱਧਾ ਘੰਟਾ ਸ਼ਬਦ ਹੀ ਪੜ੍ਹਦੇ ਰਹਿਣਾ, ਫਿਰ ਮਿਲਣੀ ਹੁੰਦੀ ਸੀ। ਤੇ ਹੁਣ ਮਿਲਣੀ ਕਿੱਥੇ ਹੈ, ਉਹ ਕਹਿੰਦੇ ਬਸ ਦੋ ਮਿੰਟ ਕਰੋ ਫਟਾਫਟ ਤੇ ਬਸ ਚੱਲੋ, ਉਹ ਗੱਲਾਂ ਗਈਆਂ। ਤੋ ਕਹਿੰਦੇ ਮਿਲਣੀ ਕਰਨ ਪਿੰਡਾਂ ਦੀ ਸਾਰੀ ਸੰਗਤ, ਪੰਚਾਇਤ, ਮੁਖੀ ਮੁਖੀ ਬੰਦੇ, ਭਾਈ ਲੱਖੀ ਸ਼ਾਹ ਦੇ ਭਰਾ ਚਾਚੇ ਤਾਏ ਸਾਰੇ ਅੱਗੋਂ ਦੀ ਮਿਲਣ ਆਏ। ਹਾਂਜੀ,
ਹੋਈ ਮਿਲਣੀ ਦੇਣ ਵਧਾਈਆਂ,
ਮਿਲਣੀ ਹੋਈ ਤੇ ਵਧਾਈਆਂ ਦਿੰਦੇ ਨੇ ਇੱਕ ਦੂਜੀ ਨੂੰ, ਗਲਵਕੜੀਆਂ ਪਾ ਕੇ ਸਨਮਾਨ ਕਰਦੇ ਨੇ, ਫੁੱਲਾਂ ਦੇ ਹਾਰ ਪਾਉਂਦੇ ਨੇ ਗਲਾਂ ਵਿਚ। ਹਾਂਜੀ,
ਨਾਰੀਆਂ ਮੰਗਲ ਗਾਏ,
ਤੇ ਬੀਬੀਆਂ ਸਿੱਠਣੀਆਂ ਦਿੰਦੀਆਂ ਹੁੰਦੀਆਂ ਸੀ, ਉਹ ਮੰਗਲ ਗਾਉਂਦੀਆਂ ਹੁੰਦੀਆਂ ਸੀ ਗੀਤ, ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੇ ਮਨ ਭਾਵੇ। ਹਾਂਜੀ,
ਜਨ ਉਤਾਰੀ ਦਿੱਤਾ ਆਦਰ,
ਬਰਾਤ ਨੂੰ ਨਾ ਉਹਨਾਂ ਨੇ ਜੰਜ ਘਰ ਦੇ ਵਿਚ ਉਤਾਰਿਆ, ਉਦੋਂ ਜੰਜ ਘਰ ਬਣੇ ਹੁੰਦੇ ਸੀ ਤੇ ਜੰਜ ਘਰਾਂ ਦੇ ਵਿਚ ਬਰਾਤ ਨੂੰ ਮੰਜੇ ਬਿਸਤਰੇ ਡਾਹ ਦਿੰਦੇ ਸੀ, ਉਥੇ ਬਰਾਤ ਨੂੰ ਉਤਾਰਿਆ ਗਿਆ। ਹਾਂਜੀ,
ਭੱਟਾਂ ਗਾਉਣ ਸੁਣਾਏ,
ਤੇ ਭੱਟਾਂ ਨੇ ਆ ਕੇ ਗੀਤ ਗਾਏ ਉਥੇ, ਫਿਰ ਗਾਉਣ ਸੁਣਾਏ, ਕੋਈ ਸਰੰਗੀ ਵਜਾ ਕੇ ਢੱਡ ਵਜਾ ਕੇ, ਤੇ ਉਹ ਗਾਉਂਦੇ ਸੀਗੇ, ਉਹਨਾਂ ਦੇ ਬਜੁਰਗਾਂ ਦਾ ਇਤਿਹਾਸ ਸੁਣਾਉਂਦੇ ਸੀ, ਭੱਟ ਉਹਨਾਂ ਦੀਆਂ ਵਡਿਆਈਆਂ ਦਸ ਗਾਉਂਦੇ ਸੀ ਤੇ ਉਹ ਫਿਰ ਉਹਨਾਂ ਨੂੰ ਮਾਇਆ ਦਿੰਦੇ ਸੀ, ਇਸ ਤਰ੍ਹਾਂ ਉਹਨਾਂ ਦਾ ਗੁਜ਼ਾਰਾ ਵੀ ਚੱਲਦਾ ਸੀ ਭੱਟਾਂ ਦਾ, ਤੇ ਉਹ ਭੱਟ ਜਿਹੜੇ ਸੀ ਉਹਨਾਂ ਦੀ ਹਿਸਟਰੀ ਸਾਂਭੀ ਜਾਂਦੇ ਸੀ ਗਾਂ ਦੀ ਗਾਂ, ਪੀੜ੍ਹੀ ਦਰ ਪੀੜ੍ਹੀ। ਹਾਂਜੀ,
ਖਾਏ ਪਿਆਏ ਸਵਾਏ ਜਾਨੀ,
ਪ੍ਰਸ਼ਾਦ ਛਕਾ ਕੇ, ਲੰਗਰ ਪਾਣੀ ਛਕਾ ਕੇ, ਦੁੱਧ ਪਾਣੀ ਛਕਾ ਕੇ ਸਾਰਿਆਂ ਬਰਾਤੀਆਂ ਨੂੰ ਸਵਾਇਆ। ਹਾਂਜੀ,
ਤੜਕੇ ਲਈ ਉਠਾਏ
ਤੇ ਸਵੇਰੇ ਫੇਰਿਆਂ ਵਾਸਤੇ ਫਿਰ ਤਿਆਰੀ ਕੀਤੀ ਉਠਾਇਆ ਹਾਂਜੀ
ਗੁਣੀ ਗਿਆਨੀ ਬਹਿ ਮਤਾ ਪਕਾਇਆ
ਇਹ ਪੰਗਤੀ ਗੁਰੂ ਗ੍ਰੰਥ ਸਾਹਿਬ ਚੋਂ ਗੁਰੂ ਰਾਮਦਾਸ ਮਹਾਰਾਜ ਦੀ ਹੈ ਉਹ ਕਵੀ ਜੀ ਉੱਥੇ ਆਪਣੇ ਛੰਦ ਦੇ ਵਿੱਚ ਪੂਰੀ ਤਰ੍ਹਾਂ ਐਡ ਕਰ ਦਿੱਤੀ ਹੈ ਗੁਣੀ ਗਿਆਨੀ ਬਹਿ ਮਤਾ ਪਕਾਇਆ ਗੁਣੀਆਂ ਗਿਆਨੀਆਂ ਸਿਆਣਿਆਂ ਨੇ ਬਹਿ ਕੇ ਸਲਾਹ ਕੀਤੀ
ਫੇਰੇ ਤੱਤ ਦਵਾਏ
ਫੇਰੇ ਤੱਤ ਦਵਾਏ ਇਹ ਲਾਵਾਂ ਦੇ ਪਾਠ ਤੋਂ ਪਹਿਲਾ ਸ਼ਬਦ ਹੈ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾਂ ਬਲਰਾਮ ਜੀਓ ਸੰਪਰਦਾਵਾਂ ਵਿੱਚ ਨਿਹੰਗ ਸਿੰਘਾਂ ਵਿੱਚ ਨਿਰਮਲਿਆਂ ਵਿੱਚ ਇਹ ਜਦੋਂ ਕੋਈ ਆਨੰਦ ਕਾਰਜ ਕਰਦੇ ਸੀ ਤੇ ਪਹਿਲਾਂ ਇਹ ਸ਼ਬਦ ਪੂਰਾ ਪੜ੍ਹਦੇ ਸੀ ਫਿਰ ਲਾਵਾਂ ਸ਼ੁਰੂ ਕਰਦੇ ਹੁਣ ਉਹ ਕਹਿੰਦੇ ਬਾਬਾ ਜੀ ਛੇਤੀ ਛੇਤੀ ਕਰ ਦਿਓ ਇੰਨਾ ਟਾਈਮ ਕੋਈ ਨਹੀਂ ਤੇ ਹੌਲੇ ਹੌਲੇ ਮਰਿਆਦਾ ਹੀ ਅਲੋਪ ਹੋ ਗਈ ਪਰ ਟਕਸਾਲਾਂ ਵਿੱਚ ਸੰਪਰਦਾਵਾਂ ਚ ਸ਼ਬਦ ਪੂਰਾ ਪੜਿਆ ਕਰਦੇ ਸੀ ਇਹਦੇ ਵਿੱਚ ਆਉਂਦਾ ਸਤ ਸੰਤੋਖ ਕਰ ਭਾਓ ਕੁੜਮ ਕੁੜਮ ਆਈ ਆਇਆ ਬਲਰਾਮ ਜੀਓ ਸੰਤ ਜਨਾ ਕਰ ਮੇਲ ਗੁਰਬਾਣੀ ਗਾਵਾਈਆ ਬਲਰਾਮ ਜੀਓ ਤੋ ਇਹਦੇ ਵਿੱਚ ਇਹ ਪੰਕਤੀ ਆਉਂਦੀ ਹੈ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤੱਤ ਦਵਾਏ ਆਇਆ ਲਗਨ ਗਿਣਾਏ ਬੜੇ ਸੋਹਣੇ ਸ਼ਬਦ ਮਹਾਰਾਜ ਨੇ ਉੱਥੇ ਉਹ ਲਿਖੇ ਨੇ ਉਹ ਸਾਰੇ ਪੜ੍ਹ ਕੇ ਤੇ ਲਾਵਾਂ ਪੜ੍ਹ ਕੇ ਭਾਈ ਬਨੀ ਸਿੰਘ ਦਾ ਵਿਆਹ ਹੋਇਆ ਹਾਂਜੀ
ਸੇਵਾ ਹਰੀ ਵਿਆਹੀ ਸੀ ਤੋ
ਮਾਤਾ ਸੀਤੋ ਨਾਲ ਵਿਆਹ ਹੋਇਆ ਭਾਈ ਮਨੀ ਸਿੰਘ ਦੀ ਘਰਵਾਲੀ ਦਾ ਨਾਂ ਸੀ ਮਾਈ ਸੀਤੋ ਹਾਂਜੀ
ਜਾਦਵ ਲੱਖੀ ਰਾਏ
ਸੀ ਜਾਦਵ ਲੱਖੀ ਰਾਏ ਦੀ ਬੇਟੀ ਸੀ ਇਹਦਾ ਨਾਮ ਸੀ ਸੀਤੋ ਭਾਈ ਮਨੀ ਸਿੰਘ ਦੀ ਅਰਧਾਂਗਿਨੀ ਧਰਮ ਪਤਨੀ ਬਣ ਗਈ ਹਾਂਜੀ
ਦੋਹਰਾ ਮਾਈ ਦਾਸ ਸੁਤ ਵਿਆਹੇ ਕਹਿ
ਭਾਈ ਮਾਈ ਦਾਸ ਨੇ ਆਪਣਾ ਪੁੱਤਰ ਮਨੀ ਸਿੰਘ ਵਿਆਹ ਲਿਆ ਹਾਂਜੀ
ਹੋਇਆ ਬਹੁਤ ਆਨੰਦ
ਬੜੀ ਖੁਸ਼ੀ ਹੋਈ ਉਹਨੂੰ ਪਿਤਾ ਨੂੰ ਵੀ ਮੇਰਾ ਪੁੱਤਰ ਵਿਆਹਿਆ ਗਿਆ ਹੈ ਹਾਂਜੀ
ਸੁਸਰਿਆਂ ਘਰ ਬੇਟਾ ਸੋਹੇ
ਸਹੁਰਿਆਂ ਦੇ ਘਰ ਜਵਾਈ ਸੋਭਾ ਪਾਉਂਦਾ ਹੈ
ਜਿਉ ਤਾਰਨ ਮੈਂ ਚੰਦ
ਜਿਵੇਂ ਤਾਰਿਆਂ ਵਿੱਚ ਚੰਨ ਸੋਭਦਾ ਹੈ ਹਾਂਜੀ
ਰਹੀ ਬਰਾਤ ਦੋ ਰਹਿਣ ਥੀ
ਦੋ ਰਾਤਾਂ ਬਰਾਤ ਸਹੁਰਿਆਂ ਦੇ ਪਿੰਡ ਖੈਰਪੁਰ ਦੇ ਵਿੱਚ ਰਹੀ ਹਾਂਜੀ
ਖੈਰਪੁਰੇ ਹਰ ਖਾਏ
ਖੈਰਪੁਰ ਵਾਲਿਆਂ ਨੇ ਬੜੀ ਖੁਸ਼ੀ ਨਾਲ ਸੇਵਾ ਕੀਤੀ ਬਰਾਤ ਦੀ ਬਹੁਤ ਵਧੀਆ ਲੰਗਰ ਛਕਾਇਆ ਵਧੀਆ ਸੇਵਾ ਕੀਤੀ ਮੰਜੇ ਬਿਸਤਰੇ ਦੇ ਕੇ ਹਰ ਤਰ੍ਹਾਂ ਨਾਲ ਖੁਸ਼ ਰੱਖਿਆ ਬਰਾਤ ਨੂੰ ਹਾਂਜੀ
ਦਾਜ ਦਾਵਨ ਦੇ ਵਿਦਿਆ ਕੀਤੀ
ਦਾਜ ਦਾਵਨ ਦੇ ਕੇ ਵਿਦਾ ਕੀਤਾ
ਬੇਟੀ ਲੱਖੀ ਰਾਏ
ਲੱਖੀ ਰਾਏ ਨੇ ਆਪਣੀ ਬੇਟੀ ਨੂੰ ਤੋਰਿਆ
ਸਵਈਆ ਵਿਆਹੇ ਕਰਾਏ ਜਬੈ ਮਨੀਆ
ਜਦੋਂ ਭਾਈ ਮਨੀ ਸਿੰਘ ਵਿਆਹ ਕਰਾ ਕੇ
ਕੁਛ ਕਾਲ ਰਹੇ ਆਪਣੇ ਗ੍ਰਹਿ ਮਾਈ
ਆਪਣੇ ਪਿੰਡ ਅਲੀਪੁਰ ਕੁਝ ਮਹੀਨੇ ਕੁਝ ਦਿਨ ਰਿਹਾ ਹਾਂਜੀ
ਜੇਠਾ ਦਿਆਲਾ ਬੜੋ ਭਾਈ ਏਸ ਥੀ
ਇਹਦੇ ਦੋ ਵੱਡੇ ਭਰਾ ਦਿਆਲ ਦਾਸ ਭਾਈ ਦਿਆਲਾ ਜੀ ਸ਼ਹੀਦ ਤੇ ਭਾਈ ਜੇਠਾ ਸ਼ਹੀਦ ਉਦੋਂ ਦੇ ਉਦੋਂ ਵੱਡੇ ਸਨ ਕੋਈ ਵੀਹ ਵੀਹ ਸਾਲ ਦੇ ਹੋਣਗੇ ਬਾਈ ਬਾਈ ਸਾਲਾਂ ਦੇ ਹਾਂਜੀ
ਗੈਲ ਇਨਾਪੁਰ ਕੀਰਤ ਆਈ
ਕਹਿਣ ਲੱਗੇ ਮਨੀ ਸਿੰਘ ਅਸੀਂ ਮਹਾਰਾਜ ਕੋਲ ਚੱਲੇ ਹਾਂ ਕੀਰਤਪੁਰ ਸਾਹਿਬ ਨਾਲ ਚੱਲ ਸਾਡੇ ਵਿਆਹ ਤੋਂ ਥੋੜੇ ਦਿਨਾਂ ਬਾਅਦ ਹੀ ਮਨੀ ਰਾਮ ਆਪਣੇ ਵੱਡੇ ਦੋਵਾਂ ਭਰਾਵਾਂ ਸਮੇਤ ਕੀਰਤਪੁਰ ਸਾਹਿਬ ਆ ਗਿਆ
ਕੀਓ ਦੀਦਾਰ ਸ੍ਰੀ ਗੁਰਦੇਵ ਕਾ
ਗੁਰੂ ਹਰਿਰਾਏ ਸਾਹਿਬ ਦਾ ਦਰਸ਼ਨ ਕੀਤਾ ਆ ਕੇ ਤਿੰਨਾਂ ਭਰਾਵਾਂ ਨੇ ਦਿਆਲੇ ਨੇ ਜੇਠੇ ਨੇ ਤੇ ਮਨੀਏ ਨੇ ਹਾਂਜੀ
ਪਦ ਪੰਕਜ ਮਹਿ ਪੁਨ ਸੀਸ ਨਿਵਾਈ
ਮਹਾਰਾਜ ਦੇ ਚਰਨਾਂ ਚ ਮੱਥਾ ਟੇਕਿਆ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਹਾਂਜੀ
ਭਾਂਡਣ ਮਾਂਜਣ ਸੇਵ ਕਰੈ
ਫੇਰ ਮਨੀ ਸਿੰਘ ਉਸੇ ਸੇਵਾ ਤੇ ਲੱਗ ਗਿਆ ਲੰਗਰ ਦੇ ਭਾਂਡੇ ਮਾਂਜਣ ਲੱਗ ਪਿਆ ਹਾਂਜੀ
ਸਿੰਘ ਸੇਵਾ ਇਹੋ ਦਿਨ ਰਹਿਣ ਕਰਾਈ
ਦਿਨ ਰਾਤ ਸੇਵਾ ਕਰਦੇ ਭਾਈ ਦਿਆਲਾ ਜੀ ਵੀ ਨਾਲ ਸੇਵਾ ਕਰਦੇ ਭਾਈ ਜੇਠਾ ਵੀ ਸੇਵਾ ਕਰਦੇ ਤੇ ਭਾਈ ਮਨੀ ਸਿੰਘ ਜੀ ਵੀ ਸੇਵਾ ਕਰਦੇ
ਦੋਹਰਾ ਸੇਵਾ ਥੀ ਸੇਵਕ ਭਇਆ
ਕਹਿੰਦੇ ਸੇਵਾ ਥੀ ਸੇਵਕ ਭਇਆ ਸੇਵਕ ਐਵੇਂ ਤੇ ਨੀ ਬਣ ਜਾਂਦਾ ਸਰੋਪਾ ਲੈ ਕੇ ਵੀ ਸੇਵਕ ਬਣ ਗਿਆ ਸੇਵਾ ਤੇ ਸੇਵਾ ਨਾਲ ਸੇਵਕ ਬਣਦਾ ਸੇਵਾ ਸੀ ਸੇਵਕ ਭਇਆ ਸੇਵਾ ਕੀਤੀ ਤੇ ਭਾਈ ਸਾਹਿਬ ਸੇਵਕ ਬਣ ਗਏ ਹਾਂਜੀ
ਮਨੀਆ ਸਤਿਗੁਰ ਪਾਸ
ਸਤਿਗੁਰਾਂ ਦੇ ਕੋਲ ਸੇਵਕ ਬਣ ਕੇ ਭਾਈ ਮਨੀ ਰਾਮ ਜੀ ਇਹ ਸੇਵਕ ਦੀ ਪਦਵੀ ਮਿਲੀ ਇਹਨਾਂ ਨੂੰ ਗੁਰੂ ਘਰ ਦੇ ਸੇਵਕ ਹਨ ਹਾਂਜੀ
ਸੇਵਾ ਥੀ ਮੇਵਾ ਮਿਲੇ
ਆਹਾ ਕਹਿੰਦੇ ਸੇਵਾ ਤੋਂ ਹੀ ਮੇਵਾ ਮਿਲਦਾ ਹਾਂਜੀ
ਕਰੈ ਇਹੋ ਅਰਦਾਸ
ਇਹੀ ਅਰਦਾਸ ਕਰਦਾ ਸੀ ਮੈਨੂੰ ਸੇਵਾ ਹੀ ਮਿਲੇ ਸੇਵਾ ਦੇ ਬਦਲੇ ਕੁਝ ਨਹੀਂ ਸੀ ਮੰਗਦਾ ਇਹੀ ਮੰਗਦਾ ਸੀ ਜਦੋਂ ਮਹਾਰਾਜ ਕਹਿੰਦੇ ਮੰਗ ਭਾਈ ਮਨੀ ਰਾਮ ਕੀ ਚਾਹੁੰਦਾ ਕਹਿੰਦਾ ਜੀ ਸੇਵਾ ਦੇ ਦਿਓ ਤੇ ਮਹਾਰਾਜ ਸੇਵਾ ਦੇਈ ਜਾਂਦੇ ਸਨ ਹਾਂਜੀ
ਗੁਰ ਉਪਦੇਸ਼ ਧਾਰਨ ਕਰੈ
ਸਤਿਗੁਰਾਂ ਦੀ ਬਾਣੀ ਪੜ੍ਹਦਾ ਗੁਰੂ ਦਾ ਉਪਦੇਸ਼ ਜੋ ਵੀ ਗੁਰੂ ਸਾਹਿਬ ਦੀ ਸਿੱਖਿਆ ਉਹਨੂੰ ਕੰਨਾਂ ਚ ਸੁਣਦਾ ਤੇ ਹਿਰਦੇ ਚ ਵਸਾਉਂਦਾ ਸੀ ਹਾਂਜੀ
ਹਿਰਦੇ ਅਤ ਸੁਖ ਪਾਏ
ਬੜਾ ਪ੍ਰਸੰਨ ਰਹਿੰਦਾ ਸੀ ਖਿੜਿਆ ਰਹਿੰਦਾ ਸੀ ਮਨੀ ਰਾਮ ਹਾਂਜੀ
ਮਨ ਮਸਤਕ ਰਹੇ ਚਰਨ ਤਵ
ਇਹ ਅਰਦਾਸ ਕਰਦਾ ਸੀ ਮੇਰਾ ਮੱਥਾ ਤੇ ਪਾਤਸ਼ਾਹ ਤੇਰੇ ਚਰਨ ਇਹ ਜੁੜੇ ਰਹਿਣ ਭਾਵ ਮੇਰਾ ਮੱਥਾ ਤੁਹਾਡੇ ਚਰਨਾਂ ਤੇ ਟਿਕਿਆ ਰਹੇ। ਹਾਂਜੀ
ਹੈ ਮਨ ਮਹਿ ਇਹ ਚਾਹ,
ਇਹੀ ਚਾਹ ਹੈ, ਇਹੀ ਇੱਛਾ ਹੈ ਵੀ ਸਦਾ ਸਦਾ ਮੇਰਾ ਮੱਥਾ ਗੁਰੂ ਦੇ ਚਰਨਾਂ ਤੇ ਰਹੇ, ਕਿੱਧਰ ਹੋਰ ਨਾ ਝੁਕੇ ਗੁਰੂ ਤੋਂ ਬਿਨਾਂ। ਹਾਂਜੀ
ਚੌਪੀ ਕਛੁਕ ਦਿਵਸ ਇਹ ਭਾਂਤ ਬਿਤਾਇਓ,
ਇਸ ਤਰ੍ਹਾਂ ਕੁਝ ਦਿਨ ਬੀਤ ਗਏ।
ਸਪਤਮ ਗੁਰ ਪਰਲੋਕ ਸਿਧਾਇਓ,
ਸਨ 1661 ਨੂੰ ਮਹਾਰਾਜ ਸੱਤਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ।
ਹਰ ਕ੍ਰਿਸ਼ਨ ਤਬ ਗੁਰੂ ਕਹਾਏ,
ਉਹਨਾਂ ਦੀ ਥਾਂ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ 8ਵੇਂ ਪਾਤਸ਼ਾਹ ਗੁਰਿਆਈ ਗੱਦੀ ਤੇ ਬੈਠੇ। ਹਾਂਜੀ
ਮਨੀਆ ਇਨਕੀ ਸੇਵਾ ਕਮਾਏ,
ਭਾਈ ਮਨੀ ਸਿੰਘ ਜੀ ਉਹਨਾਂ ਦੀ ਵੀ ਸੇਵਾ ਕਰਨ, ਜਿਵੇਂ 7ਵੇਂ ਪਾਤਸ਼ਾਹ ਦੀ ਸੇਵਾ ਕਰਦੇ ਸੀ ਉਵੇਂ ਭਾਈ ਮਨੀ ਸਿੰਘ ਜੀ ਮਹਾਰਾਜ 8ਵੇਂ ਪਾਤਸ਼ਾਹ ਦੀ ਸੇਵਾ ਕਰਨ ਲੱਗੇ।
ਜਬ ਸਤਿਗੁਰ ਭਾਣਾ ਵਰਤਾਇਆ,
ਜਦੋਂ ਮਹਾਰਾਜ 7ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਜੋਤੀ ਜੋਤ ਸਮਾ ਗਏ,
ਗੁਰੂ ਬਕਾਲੇ ਮੱਧ ਅਲਾਇਆ,
ਤੇ ਜੋਤੀ ਜੋਤ ਸਮਾਣ ਤੋਂ ਪਹਿਲਾਂ 8ਵੇਂ ਪਾਤਸ਼ਾਹ ਨੇ ਵੀ ਕਹਿਤਾ, ਬਾਬਾ ਬਸ ਹੈ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਗਲ ਸੰਭਾਲੇ, ਇਹ ਬਚਨ ਭਾਈ ਮਨੀ ਰਾਮ ਜੀ ਨੇ ਵੀ ਸੁਣੇ। ਹਾਂਜੀ
ਮਨੀਆ ਮਾਤ ਸਾਥ ਤਬ ਆਏ,
ਭਾਈ ਮਨੀ ਮਨੀ ਰਾਮ ਜੀ ਗੁਰੂ ਸਾਹਿਬ ਦੇ ਮਾਤਾ ਜੀ ਨੂੰ ਨਾਲ ਲੈ ਕੇ, ਆਪਣੇ ਪਰਿਵਾਰ ਨੂੰ ਲੈ ਕੇ,
ਗੁਰੂ ਬਾਬੇ ਦੇ ਦਰਸ਼ਨ ਪਾਏ,
ਬਾਬੇ ਬਕਾਲੇ ਆ ਪਹੁੰਚੇ ਤੇ ਗੁਰੂ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ। ਹਾਂਜੀ
ਜੇਠਾ ਦਿਆਲਾ ਇਨਕੇ ਭਾਈ,
ਇਹਨਾਂ ਦੇ ਵੱਡੇ ਭਰਾ ਜੇਠਾ ਤੇ ਭਾਈ ਦਿਆਲ ਦਾਸ ਜੀ
ਰਹੇ ਹਜੂਰ ਗੁਰੂ ਸ਼ਰਨਾਈ,
ਉਹ ਵੀ ਮਹਾਰਾਜ ਦੇ ਕੋਲ ਹੀ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਰਹਿ ਪਏ। ਹਾਂਜੀ
ਮਨੀਆ ਕਛੁਕ ਕਾਲ ਤੇ ਰਹਿ ਕਰ,
ਮਨੀ ਸਿੰਘ ਜੀ ਕੁਝ ਦਿਨ ਬਾਬੇ ਬਕਾਲੇ ਰਹਿ ਕੇ
ਆਯੋ, ਇਹ ਸਤਿਗੁਰ ਕੋ ਕਹਿ ਕਰ,
ਗੁਰੂ ਤੇਗ ਬਹਾਦਰ ਸਾਹਿਬ ਤੋਂ ਛੁੱਟੀ ਲੈ ਕੇ,
ਸੇਵਾ ਹਰੀ ਇਹੋ ਅਰਦਾਸ,
ਮਹਾਰਾਜ ਜੀ ਮੈਂ ਕੁਝ ਦਿਨ ਆਪਣੇ ਪਿੰਡ ਜਾਵਾਂ ਤੇ ਮੈਂ ਆ ਜਾਵਾਂਗਾ। ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਤੋਂ ਕੋਈ 2-4 ਮਹੀਨਿਆਂ ਦੀ ਛੁੱਟੀ ਲਈ, ਬਾਬੇ ਬਕਾਲੇ ਤੋਂ ਭਾਈ ਮਨੀ ਸਿੰਘ ਮਨੀ ਰਾਮ ਜੀ ਆਪਣੇ ਨਗਰ ਚਲੇ ਗਏ, ਪਰ ਭਾਈ ਦਿਆਲੇ ਨੂੰ ਤੇ ਭਾਈ ਜੇਠੇ ਆਪਣੇ ਵੱਡੇ ਭਾਈਆਂ ਨੂੰ ਗੁਰੂ ਸਾਹਿਬ ਕੋਲ ਛੱਡ ਗਏ।
ਸਿੱਖੀ ਨਿਭੈ ਤੁਮਾਰੇ ਪਾਸ,
ਅਰਦਾਸ ਇਹ ਸੀ ਮਹਾਰਾਜ ਮੇਰੀ ਸਿੱਖੀ ਨਿਭ ਜਾਵੇ, ਮੈਂ ਤੁਹਾਡਾ ਹੀ ਬਣਿਆ ਰਵਾਂ ਸਦਾ। ਹਾਂਜੀ
ਦੋਹਰਾ ਮਨੀਆ ਤੁਲਸੀ ਸ੍ਰੀ ਚੰਦ,
ਉਸ ਵੇਲੇ ਸਾਧ ਸੰਗਤ ਜੀ ਭਾਈ ਮਨੀਆ ਭਾਈ ਤੁਲਸੀ ਭਾਈ ਸ੍ਰੀ ਚੰਦ,
ਨਠੀਆ ਚੰਦਨ ਰਾਏ,
ਭਾਈ ਨਠੀਆ ਤੇ ਭਾਈ ਚੰਦਨ ਰਾਏ ਇਹ ਮੁਖੀ ਸਿੱਖ ਸਨ ਗੁਰੂ ਘਰ ਦੇ, ਗੁਰੂ ਸਤਿ ਤੇਗ ਬਹਾਦਰ ਸਾਹਿਬ ਦੇ ਸਮੇਂ ਇਹਨਾਂ ਦਾ ਨਾਮ ਆਉਂਦਾ, ਪੁਰਾਣੇ ਹੋਰ ਵੀ ਗ੍ਰੰਥਾਂ ਚ ਮਿਲਦਾ। ਹਾਂਜੀ
ਉਦਾ ਆਦਿਕ ਮਿਲ ਸਭੀ,
ਭਾਈ ਉਦਾ ਆਦਿਕ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਨੇੜੇ ਦੇ ਸਿੱਖ ਸਨ, ਯਾਨੀ ਜਿਹੜੇ ਗੁਰੂ ਘਰ ਦੇ ਜੁੰਮੇਵਾਰ ਸਿੱਖ ਸਨ। ਹਾਂਜੀ
ਪਹੁੰਚੇ ਅਲੀਪੁਰ ਆਏ,
ਇਹ ਸਾਰੇ ਅਲੀਪੁਰ ਆ ਪਹੁੰਚੇ,
ਕਛੁਕ ਕਾਲ ਰਹੇ ਮਨੀ ਸਿੰਘ,
ਮਨੀ ਸਿੰਘ ਉਥੇ ਕੁਝ ਸਮਾਂ ਰਿਹਾ,
ਪੁਰ ਅਲੀ ਗਾਮ ਬੁਲੰਦ,
ਅਲੀਪੁਰ ਪਿੰਡ ਦੇ ਵਿਚ
ਵੈਸਾਖੀ ਕੇ ਦਿਵਸ ਪੈ,
ਫਿਰ ਵਿਸਾਖੀ ਦਾ ਮੇਲਾ ਆ ਗਿਆ,
ਪਹੁੰਚੇ ਪੁਰੀ ਆਨੰਦ,
ਗੁਰੂ ਤੇਗ ਬਹਾਦਰ ਸਾਹਿਬ ਨੇ ਹੁਕਮਨਾਮਾ ਭੇਜਿਆ ਵੀ ਐਤਕੀ ਵਿਸਾਖੀ ਆਨੰਦਪੁਰ ਸਾਹਿਬ ਮਨਾਣੀ, ਉਥੇ ਆਓ ਸਾਰੇ। ਤੇ ਉਹ ਉਦੋਂ ਰਾਜਾ ਭੀਮ ਚੰਦ ਦਾ ਪਿਤਾ ਜਿਹੜਾ ਸੀ ਰਾਜਾ ਦੀਪ ਚੰਦ, ਉਹਦੀ ਡੈਥ ਹੋ ਗਈ, ਉਹ ਥੋੜੀ ਉਮਰ ਦਾ ਹੀ ਸੀ ਤੇ ਉਹਦਾ ਪੁੱਤਰ 13 ਸਾਲ ਦਾ ਸੀ ਰਾਜਾ ਭੀਮ ਚੰਦ, ਤੇ ਉਹਦਾ ਜਿਹੜਾ ਭੀਮ ਚੰਦ ਦਾ ਦਾਦਾ ਸੀ ਰਾਜਾ ਤਾਰਾ ਚੰਦ, ਉਹਨੂੰ ਗਵਾਲੀਅਰ ਦੇ ਕਿਲੇ ਚੋਂ ਮਹਾਰਾਜ 6ਵੇਂ ਪਾਤਸ਼ਾਹ ਛੁਡਾ ਕੇ ਲਿਆਏ ਸਨ। ਤਾਰਾ ਚੰਦ ਦੀ ਘਰਵਾਲੀ ਬਿਰਧ ਮਾਈ ਜਿਹਨੂੰ ਰਾਜਮਾਤਾ ਕਹਿੰਦੇ, ਉਹਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਵੀ ਤੁਸੀਂ ਰਾਜੇ ਦੇ ਭੋਗ ਤੇ ਮੇਰੇ ਪੁੱਤਰ ਦੇ ਭੋਗ ਤੇ ਆਉਣਾ। ਗੁਰੂ ਸਾਹਿਬ ਉਸ ਰਾਜਮਾਤਾ ਦੀ ਬੇਨਤੀ ਮੰਨ ਕੇ ਉੱਥੇ ਬਿਲਾਸਪੁਰ, ਅੱਜ ਕੱਲ੍ਹ ਦੇ ਉਹ ਭਾਖੜਾ ਡੈਮ ਵਿੱਚ ਆ ਗਈ ਜਗ੍ਹਾ, ਉੱਥੇ ਗੁਰਦੁਆਰਾ ਵੀ ਹੁੰਦਾ ਸੀ, ਧੌਲਰ ਕਹਿੰਦੇ ਸੀ ਉਹਨੂੰ, ਉੱਥੇ ਮਹਾਰਾਜ ਧੌਲਰਾਂ 'ਚ ਗਏ। ਉਹ ਰਾਜ ਮਾਤਾ ਨੇ ਬੜਾ ਸਨਮਾਨ ਕੀਤਾ ਤੇ ਆਪਣੇ ਪੋਤੇ ਭੀਮ ਚੰਦ ਨੂੰ ਗੁਰੂ ਸਾਹਿਬ ਦੇ ਪੈਰੀਂ ਪਵਾਇਆ, ਗੁਰੂ ਤੇਗ ਬਹਾਦਰ ਸਾਹਿਬ, ਮਹਾਰਾਜ ਇਹਦੇ 'ਤੇ ਹੱਥ ਰੱਖਣਾ। ਮਹਾਰਾਜ ਕਹਿੰਦੇ ਜਿਹੋ ਜਿਹੀ ਇਹਦੀ ਨੀਤ ਹੋਏਗੀ ਉਹ ਸ਼ਾਇਦ ਇਹਨੂੰ ਫਲ ਮਿਲ ਜਾਏਗਾ, ਬਚਨ ਕਰਤਾ ਸੱਚੇ ਪਾਤਸ਼ਾਹ, ਕਿਉਂਕਿ ਭੀਮ ਚੰਦ ਨੇ ਅੱਗੇ ਚੱਲ ਕੇ ਗੁਰੂ ਨਾਲ ਵਿਗਾੜ ਪਾ ਲਈ ਸੀ। ਤੇ ਫਿਰ ਰਾਣੀ ਬਿਰਧ ਮਾਈ ਕਹਿਣ ਲੱਗੀ, ਤੁਸੀਂ ਮੇਰੀ ਬੇਨਤੀ ਮੰਨੋ, ਅੱਜ ਸਾਡੇ ਥੱਲੇ ਮਾਖੋਵਾਲ ਦਾ ਇਲਾਕਾ ਜਿਹਨੂੰ ਅੱਜ ਕੱਲ੍ਹ ਆਨੰਦਪੁਰ ਸਾਹਿਬ ਕਹਿੰਦੇ ਨਾ, ਪਹਿਲਾਂ ਇਹਨੂੰ ਮਾਖੋਵਾਲ ਕਹਿੰਦੇ ਸੀ, ਇਹ ਸਾਰਾ ਤੁਸੀਂ ਲੈ ਲਓ ਤੇ ਇੱਥੇ ਰਹੋ, ਕਿਤੇ ਜਾਓ ਨਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਮਾਤਾ ਅਸੀਂ ਇਵੇਂ ਜਗ੍ਹਾ ਲੈ ਲਈਏ, ਕੱਲ੍ਹ ਨੂੰ ਤੇਰਾ ਪੋਤਾ ਕਹੇ ਵੀ ਉੱਠ ਜਾਓ। ਉਹੀ ਗੱਲ ਹੋਈ ਨਾ ਬਾਅਦ 'ਚ, ਭੀਮ ਚੰਦ ਮਹਾਰਾਜ ਨੂੰ ਕੱਢਣ 'ਤੇ ਲੱਗਾ ਰਿਹਾ ਸਾਰੀ ਉਮਰ 10ਵੇਂ ਪਾਤਸ਼ਾਹ ਨੂੰ। ਮਹਾਰਾਜ ਕਹਿੰਦੇ ਵੀ ਇਹ ਏਦਾਂ ਨਹੀਂ, ਪੱਕੀ ਲਿਖਤ ਕਰ, ਅਸੀਂ ਪੈਸੇ ਦਿਆਂਗੇ ਤੇ ਲਵਾਂਗੇ, ਉੱਦਾਂ ਨਹੀਂ ਲੈਣਾ। ਉਹ ਕਹਿੰਦੀ ਮੈਂ ਪੈਸੇ ਲੈਣੇ ਕੋਈ ਨਹੀਂ, ਮੈਂ ਤਾਂ ਤੁਹਾਨੂੰ ਫ੍ਰੀ ਸੇਵਾ ਕਰਨੀ ਸਾਰੀ ਜ਼ਮੀਨ ਦੀ। ਮਹਾਰਾਜ ਕਹਿੰਦੇ ਵੀ ਇੱਦਾਂ ਅਸੀਂ ਲੈਣੀ ਨਹੀਂ। ਫਿਰ 500 ਰੁਪਈਆ ਗੁਰੂ ਸਾਹਿਬ ਨੇ ਦਿੱਤਾ ਰਾਣੀ ਨੂੰ। ਉਹਨੇ ਇਹ ਸਾਰਾ 5-7 ਮੀਲ ਦਾ ਏਰੀਆ ਜਿਹੜਾ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ ਦੇ ਨਾਂ ਤੇ ਰਜਿਸਟਰੀ ਕਰ ਦਿੱਤੀ। ਅਜੇ ਵੀ ਇਹਦਾ ਨਾਮ ਚੱਕ ਮਾਤਾ ਨਾਨਕੀ ਕਾਗਜ਼ਾਂ 'ਚ ਬੋਲਦਾ ਅਨੰਦਪੁਰ ਸਾਹਿਬ ਦਾ ਇੱਕ ਹਿੱਸਾ। ਅਜੇ ਵੀ ਉਹਦਾ ਨੰਬਰਦਾਰ ਵੱਖਰਾ ਰਿਕਾਰਡ ਜਿਹੜਾ ਸਰਕਾਰੀ। ਹਾਂਜੀ
ਸਵਈਆ ਇਹ ਤੇ ਦਿਸਾ ਗੁਰੂ ਤੇਗ ਬਹਾਦਰ,
ਇਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ
ਹੇਤ ਆਇਓ ਕਰ ਪੂਰਬ ਦੌਰਾ
ਤੇ ਪੂਰਬ ਨੂੰ ਚੱਲ ਪਏ ਭਾਵ ਪਟਨਾ ਸਾਹਿਬ ਵੱਲ। ਮੁਰ ਪਿਤ ਪੂਰਬ ਕੀ ਇਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ। ਮਹਾਰਾਜ ਧੂਬੜੀ ਸਾਹਿਬ ਆਸਾਮ ਤੇ ਢੱਕ ਕੇ ਬੰਗਲਾਦੇਸ਼ ਤਾਈ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ। ਹਾਂਜੀ
ਪੁਰੀ ਆਨੰਦ ਆਨੰਦ ਭੈਓ,
ਅਨੰਦਪੁਰ ਸਾਹਿਬ ਵਿਚ ਬੜੀਆਂ ਖੁਸ਼ੀਆਂ ਮਹਾਰਾਜ ਨੇ ਲਾ ਦਿੱਤੀਆਂ, ਸਹਿਬਰਾਂ ਲਾ ਦਿੱਤੀਆਂ।
ਬਣੀ ਸੰਗਤ ਆਵਤ ਵਾਂਗਰ ਭੌਰਾ
ਤੇ ਫਿਰ ਜਦੋਂ ਵਾਪਸ ਆ ਗਏ ਦੌਰੇ ਤੋਂ ਫਿਰ ਓਦਾਂ ਹੀ ਰੌਣਕਾਂ ਅਨੰਦਪੁਰ ਚ ਲੱਗ ਗਈਆਂ ਜਿਵੇਂ ਪਹਿਲਾਂ ਮਹਾਰਾਜ ਨੇ ਲਾਈਆਂ ਸਨ। ਹਾਂਜੀ
ਦਰਸ਼ਨ ਪਾਵਨ ਗੋਬਿੰਦ ਦਾਸ ਕੇ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ਪਟਨੇ ਸਾਹਿਬ ਹੋਇਆ, ਉਹ ਵੀ ਮਾਤਾ ਗੁਜਰੀ ਜੀ ਸਮੇਤ ਇੱਥੇ ਸ੍ਰੀ ਅਨੰਦਪੁਰ ਸਾਹਿਬ ਆ ਗਏ। ਸੰਗਤਾਂ ਇਸ ਬਾਲਕ ਦੇ ਸਾਹਿਬਜ਼ਾਦੇ ਗੁਰੂ ਗੋਬਿੰਦ ਰਾਏ ਜੀ ਦੇ ਦਰਸ਼ਨਾਂ ਦੇ ਲਈ ਆਉਣ ਲੱਗੀਆਂ। ਹਾਂਜੀ
ਚੌਹਾਂ ਦਿਸ ਮੈਂ ਮੱਚ ਗਏ ਸੀ ਰੌਰਾ,
ਬੜਾ ਰੌਲਾ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਵਾਪਸ ਆ ਗਏ ਨੇ, ਉਹਨਾਂ ਦਾ ਸਾਹਿਬਜ਼ਾਦਾ ਵੀ ਪਿੱਛੋਂ ਵਾਪਸ ਆ ਗਿਆ, ਮਾਤਾ ਗੁਜਰੀ ਜੀ ਵੀ ਆ ਗਏ ਨੇ, ਮਾਤਾ ਨਾਨਕੀ ਜੀ ਵੀ ਆ ਗਏ ਨੇ। ਫਿਰ ਜਿਹੜੀਆਂ ਪੰਜਾਬ ਦੀਆਂ ਸੰਗਤਾਂ ਸੀ ਅਨੰਦਪੁਰ ਸਾਹਿਬ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਲੱਗੀਆਂ।
ਸੇਵਾ ਹਰੀ ਮਨੀ ਸਿੰਘ ਜੂ ਪਹੁੰਚ ਕੇ,
ਉਸ ਵੇਲੇ ਭਾਈ ਮਨੀ ਸਿੰਘ ਜੀ ਫਿਰ ਆਪਣੇ ਪਿੰਡ ਤੋਂ ਵਾਪਸ ਅਨੰਦਪੁਰ ਆ ਗਏ।
ਬੰਦਨ ਕਰਤ ਦਉ ਕਰ ਜੋਰਾ,
ਦੋਵੇਂ ਹੱਥ ਜੋੜ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੱਥਾ ਟੇਕਿਆ ਤੇ ਫਿਰ ਪਹਿਲੀ ਸੇਵਾ ਚ ਲੱਗ ਗਏ।
ਦੋਹਰਾ ਆਇਓ ਸਹਿਤ ਪਰਿਵਾਰ ਕੇ,
ਮਨੀ ਸਿੰਘ ਸਹਿਤ ਪਰਿਵਾਰ ਦੇ ਆਪਣੀ ਪਤਨੀ ਨੂੰ ਵੀ ਨਾਲ ਲੈ ਆਇਆ।
ਮਨੀ ਸਿੰਘ ਬੁੱਧਮਾਨ
ਆਪਣੇ ਬੱਚਿਆਂ ਨੂੰ ਵੀ ਲੈ ਕੇ ਤੇ ਗੁਰੂ ਸਾਹਿਬ ਦੇ ਕੋਲ ਹਾਜ਼ਰ ਹੋ ਗਏ ਭਾਈ ਮਨੀ ਸਿੰਘ ਜੀ।
1709-20 ਮੈਂ
ਉਸ ਵੇਲੇ ਸਨ ਬਿਕਰਮੀ ਸੰਮਤ 1729 ਸੀਗਾ ਤੇ ਮਨੀ ਸਿੰਘ ਦੀ ਉਮਰ ਲਗਭਗ ਉਸ ਵੇਲੇ ਕਾਫੀ ਹੋ ਚੁੱਕੀ 28-29 ਸਾਲ ਦੀ। ਹਾਂਜੀ
ਚੇਤ ਮਾਸ ਪਛਾਣ,
ਚੇਤਰ ਮਾਸ ਚੇਤਰ ਦਾ ਮਹੀਨਾ ਸੀ।
ਤੇਗ ਬਹਾਦਰ ਗੁਰੂ ਢਿੱਗ,
ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ
ਚੱਕ ਨਾਨਕੀ ਮਾਹ,
ਚੱਕ ਨਾਨਕੀ ਯਾਨੀ ਅਨੰਦਪੁਰ ਸਾਹਿਬ ਵਿਖੇ।
ਬਾਣੀ ਪੜੇ ਬਾਣੀ ਸੁਣੇ,
ਭਾਈ ਮਨੀ ਸਿੰਘ ਬਾਣੀ ਪੜਨ ਲੱਗ ਪਏ ਬਾਣੀ ਸੁਣਨ ਲੱਗ ਪਏ।
ਬਾਣੀ ਲਿਖੇ ਲਿਖਾ
ਤੇ ਬਾਣੀ ਲਿਖਣ ਲੱਗ ਪਏ, ਉਦੋਂ ਟਾਈਪ ਤੇ ਹੁੰਦਾ ਨੀ ਸੀ, ਲਿਖਣੀ ਪੈਂਦੀ ਸੀ, ਪੋਥੀਆਂ ਲਿਖਦਾ ਭਾਈ ਮਨੀ ਸਿੰਘ। ਉਹ ਕਥਾ ਸਾਧ ਸੰਗਤ ਜੀ ਕੱਲ ਤੋਂ ਆਪਾਂ ਫਿਰ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਸਾਹਿਬ ਦੇ ਚਰਨਾਂ 'ਚ ਆਪ ਜੀ ਬੈਠੇ ਪ੍ਰੇਮ ਨਾਲ, ਕੱਲ ਨੂੰ ਵੀ ਇਸੇ ਤਰ੍ਹਾਂ ਹੀ ਦਰਸ਼ਨ ਦਿਆ ਜੇ, ਕਿਉਂਕਿ ਮਹਾਂਪੁਰਸ਼ਾਂ ਦਾ ਇਤਿਹਾਸ ਹੈ, ਜੇ ਸੰਗਤ ਬੈਠੀ ਹੋਵੇ ਤੇ ਚਾਹ ਨਾਲ ਸੁਣਾਇਆ ਜਾਂਦਾ, ਤੇ ਆਪ ਜੀ ਨੂੰ ਖੇਚਲ ਵੀ ਹੋਵੇ ਭਾਵੇਂ, ਪਰ ਦਰਸ਼ਨ ਜ਼ਰੂਰ ਦੇਣੇ ਨੇ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਬੈਠ ਕੇ ਮਹਾਨ ਸ਼ਹੀਦਾਂ ਦਾ ਇਤਿਹਾਸ ਹੈ ਇਹ ਸਰਵਣ ਕਰਨਾ ਹੈ।